सतनाम तन वाखे गुरु साहिब जियो काम क्रोध लोभ झूठ निंदा इन ते आप छड़ावो एह पीतर ते इनको डारो आपन निकट बुलाव हो एह पीतर ते इनको डारो हो आपन निकट बुलाव हो दंडौत बंधन अनेक बार सर्व कला समरथ डोलन ते राखो हो प्रभु नानक दे कर खथ परम सम्मान योग सतगुरु श्री गुरु हर कृष्ण साहिब सच्चे पातशाह जी हजूर दे पावन पवित्र दरबार विच प्रभात वेले दे दीवान दी आप जी हाजरी भर रहे हो आशा की वार दा कीर्तन गुरु सवारियां तो आप जी ने श्रवण कीता है। लड़ी वार जो इस स्थान ते गुरु शब्द गुरबाणी दी विचार चल रही है उस अनुसार सुखमनी साहब जी दी ग्यारहवीं अष्टपदी दा छेवां पदा आप जी ने श्रवण कीता है। आओ इस अमोलक बचन नूं धन गुरु हर कृष्ण साहिब जी दी कृपा नाल आपां प्रेम भावना नाल विचार सकीए। विचार दी प्रारंभता करन तों पहलां आप समूह माई भाई आसीस बख्शो और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु अर्जुन देव सच्चे पातशाह जी महाराज अज दे इस अमृत बचन दे अंदर परमात्मा दी बनाई हुई इस सृष्टि दे अंदर मनुख किहो जै कर्म कर रहा है ਅਤੇ ਜਿਵੇਂ ਪਰਮਾਤਮਾ ਕਿਸੇ ਨੂੰ ਰੱਖਦਾ ਹੈ ਇਨਸਾਨ ਨੂੰ ਉਸੇ ਤਰੀਕੇ ਨਾਲ ਹੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਕੱਲ੍ਹ ਜਿਵੇਂ ਹਜ਼ੂਰ ਦੇ ਇਸ ਅਮੋਲਕ ਬਚਨ ਨੂੰ ਆਪਾਂ ਵਿਚਾਰਿਆ ਸੀ, ਇਸ ਕਾਬਲ ਨਾ ਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ, ਮਨੁੱਖ ਦੇ ਆਪਣੇ ਹੱਥ ਵਿੱਚ ਆਪਣੀ ਕੋਈ ਸਮਰੱਥਾ ਨਹੀਂ, ਸਭ ਕੁਝ ਕਰਨ ਔਰ ਕਰਾਉਣ ਵਾਲਾ ਉਹ ਨਾਥ ਪਰਮੇਸ਼ਵਰ ਆਪ ਹੈ। ਉਸੇ ਹੀ ਲੜੀ ਦੇ ਅਧੀਨ ਅੱਜ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਪਹਿਲਾ ਬਚਨ ਇਹ ਕੀਤਾ ਹੈ ਕਿ ਇਨਸਾਨ ਜਾਂ ਜੀਵ ਕਈ ਵਾਰੀ ਅਨੇਕਾਂ ਤਰ੍ਹਾਂ ਦੇ ਨਾਚ ਕਰਦਾ ਹੈ। ਇਹ ਤੁਖ ਆਰੰਭਕ ਹੈ, ਕਬਹੂੰ ਨਿਰਤ ਕਰੈ ਬਹੁ ਭਾਂਤ। ਕਬਹੂੰ ਦਾ ਅਰਥ ਹੈ ਕਦੀ, ਨਿਰਤ ਦਾ ਅਰਥ ਹੈ ਨੱਚਣਾ, ਅਤੇ ਬਹੁ ਭਾਂਤ ਦਾ ਭਾਵ ਹੈ ਅਨੇਕਾਂ ਤਰੀਕਿਆਂ ਨਾਲ, ਭਾਵਾਂ ਕਿ ਇਹਦੇ ਅਰਥ ਕਰਦਿਆਂ ਇਹ ਵੀ ਕਿਹਾ ਕਿ ਪਰਮਾਤਮਾ ਜੀਵਾਂ ਦੇ ਵਿੱਚ ਵਰਤਦਾ ਹੋਇਆ ਅਨੇਕਾਂ ਤਰੀਕਿਆਂ ਨਾਲ ਬਹੁ ਭਾਂਤ ਨਾਚ ਕਰ ਰਿਹਾ ਹੈ। ਪਰ ਨਹੀਂ, ਜੋ ਅਖੀਰ ਵਾਲੀ ਤੁਕ ਹੈ ਉਹ ਸਪਸ਼ਟ ਕਰ ਰਹੀ ਹੈ ਕਿ ਇਹ ਸਾਰੇ ਬਚਨ ਜਿਹੜੇ ਨੇ ਮਨੁੱਖ ਵਾਸਤੇ ਨੇ, ਕਿਉਂਕਿ ਅਖੀਰਲੀਆਂ ਤੁਕਾਂ ਨੇ ਕਿ ਜਿਉਂ ਪ੍ਰਭ ਰੱਖ ਹੈ ਤਿਵ ਹੀ ਰਹਿ ਹੈ, ਪਰਮਾਤਮਾ ਰੱਖ ਰਿਹਾ ਹੈ। ਹੁਣ ਪਹਿਲੀ ਤੁਕ ਕਿ ਅਨੇਕਾਂ ਤਰੀਕਿਆਂ ਨਾਲ ਜੀਵ ਨਾਚ ਪਿਆ ਕਰਦਾ ਹੈ। ਜਦੋਂ ਸ਼ਬਦ ਬਹੁ ਭਾਂਤ ਆਇਆ ਤਾਂ ਮਨ 'ਚ ਆਇਆ ਵੀ ਗੁਰੂ ਅਰਜਨ ਦੇਵ ਜੀ ਬਹੁ ਭਾਂਤ ਸ਼ਬਦ ਵਿੱਚ ਸਾਨੂੰ ਬਹੁਤ ਕੁਝ ਸਮਝਾਉਣਾ ਚਾਹੁੰਦੇ ਨੇ। ਵੈਸੇ ਨੱਚਣ ਦਾ ਅਰਥ ਆਪਾਂ ਜਾਣਦੇ ਹਾਂ ਕਿ ਆਪਣੇ ਸਰੀਰ ਦੇ ਅੰਗਾਂ ਨੂੰ ਕਿਸੇ ਲੈਅ ਵਿੱਚ, ਕਿਸੇ ਤਾਲ ਵਿੱਚ, ਕਿਸੇ ਸੰਗੀਤ ਦੇ ਵਿੱਚ, ਇਹਨਾਂ ਸਰੀਰ ਦੇ ਅੰਗਾਂ ਨੂੰ ਹਰਕਤ ਵਿੱਚ ਲਿਆਉਣਾ ਅਤੇ ਉਸ ਸਰੀਰ ਦੀ ਲੈਬੱਧ ਹਰਕਤ ਲਈ ਇਹ ਵੀ ਸ਼ਬਦ ਵਰਤਿਆ ਜਾਂਦਾ ਹੈ ਕਿ ਇਹ ਆਦਮੀ ਨੱਚ ਰਿਹਾ ਹੈ। ਇਹ ਵੀ ਬਾਣੀ 'ਚ ਆਇਆ ਹੈ ਕਿ ਮਨੁੱਖ ਦੇ ਟਿਕਾ ਨਾ ਹੋਣਾ, ਇੱਕ ਜਗ੍ਹਾ 'ਤੇ ਟਿਕ ਕੇ ਬੈਠ ਨਾ ਸਕਣਾ, ਅਤੇ ਆਪਾਂ ਸ਼ਬਦ ਕਹਿੰਦੇ ਹਾਂ ਇਹ ਆਦਮੀ ਨੱਚ ਰਿਹਾ ਹੈ। ਪਰ ਖੈਰ, ਜੋ ਬਾਣੀ ਵਿੱਚ ਕਿਹਾ ਕਿ ਕਬਹੂ ਨਿਰਤ ਕਰੈ ਬਹੁ ਭਾਂਤ, ਕਈ ਵਾਰੀ ਮਨੁੱਖ ਅਨੇਕਾਂ ਤਰੀਕਿਆਂ ਨਾਲ ਨੱਚਦਾ ਹੈ। ਆਓ ਅਸੀਂ ਬਾਣੀ 'ਚੋਂ ਦੇਖੀਏ ਕਿ ਇਨਸਾਨ ਕਿਹੜੇ ਕਿਹੜੇ ਤਰੀਕੇ ਨਾਲ ਨੱਚ ਰਿਹਾ ਹੈ। ਪਹਿਲਾ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਦਾ ਹੈ, ਰਾਗ ਧਨਾਸਰੀ ਹੈ। ਇਹ ਸ਼ਬਦ ਆਰੰਭ ਹੁੰਦਾ ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਨਿਰਤ ਕਰੈ ਬਹੁ ਭਾਂਤ। ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਨੇ, ਉਸ ਪਰਮੇਸ਼ਵਰ ਨੇ ਇੱਕ ਖੇਡ ਰਚੀ ਹੈ। ਕਹਿੰਦੇ ਨੇ ਹਰ ਇੱਕ ਜੀਵ ਜਿਹੜਾ ਉਹਦੀ ਖੇਡ ਦੇ ਵਿੱਚ ਨੱਚਦਾ ਪਿਆ, ਪਰ ਅਸੀਂ ਬਾਣੀ 'ਚ ਦੇਖਣਾ ਬਹੁ ਭਾਂਤ ਕਿਵੇਂ ਨੱਚ ਰਹੇ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ। ਇਹਦਾ ਭਾਵ ਪਹਿਲਾਂ ਪਹਿਲ ਕੇਵਲ ਪਰਮਾਤਮਾ, ਅਥੋਨ ਪੁਰਸ਼ਾ ਦਮਰਾ, ਫਿਰ ਪਰਮਾਤਮਾ ਨੇ ਮਾਇਆ ਸਿਰਜ ਦਿੱਤੀ। ਅਸ ਗਾ ਅਸ ਉਸ ਗਾ ਖਰਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਿਰਤ ਕਈ ਤਰੀਕਿਆਂ ਨਾਲ। ਹਰ ਕਾ ਬਾਗਰਾ, ਉਸ ਪਰਿਪੂਰਨ ਪਰਮਾਤਮਾ ਨੇ ਇਹ ਸੋਹਣਾ ਬਾਗ ਬਣਾ ਦਿੱਤਾ ਅਤੇ ਜਿਹੜੇ ਜੀਵ ਇਸ ਵਿੱਚ ਪੈਦਾ ਕੀਤੇ ਨੇ। ਨਾਚੈ ਪਿੰਦੀ ਮੈਂ ਸਾਗਰਾ, ਸਾਗਰਾ ਦਾ ਅਖਰੀ ਅਰਥ ਹੈ ਪਾਣੀ ਅਤੇ ਪਿੰਦੀ ਦਾ ਅਰਥ ਹੈ ਖੂਹ ਦੀਆਂ ਟਿੰਡਾਂ, ਕਿਉਂਕਿ ਪੁਰਾਤਨ ਸਮੇਂ ਜਦੋਂ ਖੂਹ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਅਤੇ ਅਕਸਰ ਹਲਟ ਜਾਂ ਟਿੰਡਾਂ ਵਾਲਾ ਖੂਹ ਹੋਣਾ ਅਤੇ ਉਸ ਮਾਲ ਨੇ ਟਿੰਡਾਂ ਨੇ ਖੂਹ ਦੇ ਵਿੱਚ ਜਾਣਾ, ਪਾਣੀ ਨਾਲ ਭਰ ਕੇ ਟਿੰਡਾਂ ਬਾਹਰ ਆਉਣੀਆਂ ਅਤੇ ਕਦੀ ਉਹਨਾਂ ਟਿੰਡਾਂ ਵਿੱਚ ਆਏ ਕੋਈ ਪਾਣੀ ਨੂੰ ਦੇਖੋ, ਉਹ ਛਲਕਦਾ ਹੈ, ਉਹ ਉੱਛਲਦਾ ਹੈ, ਉਹ ਟਿਕਿਆ ਨਹੀਂ। ਅਤੇ ਖੂਹ ਦੀ ਟਿੰਡ ਵਿੱਚ ਇੰਜ ਪ੍ਰਤੀਤ ਹੁੰਦਾ ਕਿ ਜਿਵੇਂ ਪਾਣੀ ਨੱਚਦਾ ਪਿਆ। ਹਜ਼ੂਰ ਬਾਣੀ ਵਿੱਚ ਕਹਿ ਰਹੇ ਪਰਮਾਤਮਾ ਕਿ ਜਿਵੇਂ ਖੂਹ ਦੀਆਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਪਿਆ ਹੈ, ਇਸੇ ਤਰ੍ਹਾਂ ਤੇਰੀ ਬਣਾਈ ਹੋਈ ਸ੍ਰਿਸ਼ਟੀ ਵਿੱਚ ਜੀਵ ਨਾਚ ਪੈ ਕਰਦੇ ਨੇ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਅਤੇ ਕੌਣ ਕੌਣ ਨੱਚ ਰਿਹਾ? ਨਾਚੰਤੀ ਗੋਪੀ ਜਨਾ, ਕੀ ਮਰਦ ਅਤੇ ਕੀ ਇਸਤਰੀਆਂ, ਹਰ ਇੱਕ ਜਿਹੜਾ ਉਹ ਕਿਸੇ ਨਾ ਕਿਸੇ ਨਾਚ ਵਿੱਚ ਪਿਆ। ਅਤੇ ਫਿਰ ਅਸੀਂ ਹੋਰ ਬਾਣੀ ਵਿੱਚੋਂ ਦੇਖਾਂਗੇ ਵੀ ਉਹ ਨਾਚ ਕਿਹੜੇ ਕਿਹੜੇ ਨੇ ਜੋ ਗੁਰੂ ਜੀ ਨੇ ਅੱਜ ਕਹਿ। ਨਾਚੰਤੀ ਗੋਪੀ ਜਨਾ ਨਈਆ ਅਤੇ ਬੈਰੇ ਕੰਨਾ, ਉਸ ਨਾਇਕ ਤੋਂ ਪਰਮਾਤਮਾ ਤੋਂ ਵੱਖ ਕੁਛ ਵੀ ਨਹੀਂ। ਕੀ ਮਰਦ ਕੀ ਇਸਤਰੀਆਂ, ਖੂਹ ਦੇ ਪਾਣੀ ਦੀਆਂ ਟਿੰਡਾਂ ਦੀ ਤਰ੍ਹਾਂ ਜਿਵੇਂ ਪਾਣੀ ਨੱਚਦਾ ਉਸੇ ਤਰ੍ਹਾਂ ਨੱਚ ਰਹੀਆਂ ਹਨ। ਹੁਣ ਮਹਾਰਾਜ ਜੀ ਨੂੰ ਪੁੱਛੀਏ, ਪਹਿਲਾ ਬਚਨ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਕੁਝ ਲੋਕ ਇਸ ਤਰ੍ਹਾਂ ਨੱਚਦੇ ਨੇ, ਦੇਖੋ ਬਾਣੀ 'ਚੋਂ ਬਾਹਰ ਨਿਕਲ ਕੇ ਨਹੀਂ, ਕਿ ਜਿਵੇਂ ਬਾਂਦਰ ਨਾਚ ਕਰਦਾ ਹੈ। ਬਾਂਦਰ ਦਾ ਨਾਚ ਉਹ ਦੋ ਥਾਵਾਂ 'ਤੇ ਗੁਰੂ ਜੀ ਨੇ ਪ੍ਰਮਾਣ ਲਿਆ। ਕਹਿੰਦੇ ਨੇ ਕੁਝ ਲੋਕ ਇਸ ਤਰ੍ਹਾਂ ਨੱਚਦੇ ਨੇ ਕਿ ਜਦੋਂ ਉਹਨਾਂ ਅੰਦਰ ਗੁੱਸੇ ਦੀ ਕ੍ਰੋਧ ਦੀ ਜਵਾਲਾ ਭੜਕਦੀ ਏ ਅਤੇ ਉਦੋਂ ਉਹਨਾਂ ਦੇ ਅੰਦਰ ਟਿਕਾ ਨਹੀਂ, ਉਹਨਾਂ ਦਾ ਅੰਗ, ਉਹਨਾਂ ਦਾ ਸਰੀਰ, ਉਹਨਾਂ ਦੇ ਸਰੀਰ ਦਾ ਰੋਮ ਰੋਮ, ਉਹਦੇ ਵਿੱਚ ਕੋਈ ਕੰਪਨ ਹੈ, ਕੋਈ ਥਿਰ ਥਰਾਟ ਹੈ। ਹਜ਼ੂਰ ਕਹਿ ਰਹੇ ਨੇ ਕਿ ਜਿਵੇਂ ਇੱਕ ਬਾਂਦਰ ਟਪੂਸੀਆਂ ਮਾਰਦਾ ਹੈ, ਉਹਦੇ ਅੰਦਰ ਟਿਕਾ ਨਹੀਂ। ਪਰਮਾਤਮਾ ਜਦੋਂ ਇਨਸਾਨ ਦੇ ਅੰਦਰ ਕ੍ਰੋਧ ਆਪਣਾ ਪੂਰਾ ਪ੍ਰਭਾਵ ਪਾਉਂਦਾ ਹੈ ਅਤੇ ਉਦੋਂ ਆਦਮੀ ਫਿਰ ਬਾਂਦਰ ਦੀ ਤਰ੍ਹਾਂ ਨੱਚਣ ਲੱਗ ਪੈਂਦਾ ਹੈ। ਕਬੂ ਨਿਰਤ ਕਰੈ ਬਹੁ ਭਾਂਤ, ਬਹੁ ਭਾਂਤ ਸ਼ਬਦ ਵੱਲ ਧਿਆਨ ਦਿਆ ਜੇ, ਕਿਹੜਾ ਤਰੀਕਾ ਹੈ। ਅਸੀਂ ਗੁਰੂ ਜੀ ਦੀ ਬਾਣੀ 'ਚ ਇੱਕ ਬਚਨ ਪੜ੍ਹਦੇ ਹਾਂ, ਕਹਿਣ ਲੱਗੇ ਖੇ ਕੱਲ ਮੂਲ ਕਰੋਧੰਗ। ਧੰਨ ਗੁਰੂ ਅਰਜੁਨ ਸਾਹਿਬ ਜੀ ਕਹਿੰਦੇ ਨੇ ਖੇ ਕਲਾ ਦਾ ਮੂਲ, ਝਗੜੇ ਦਾ ਮੂਲ ਉਹ ਹੈ ਕ੍ਰੋਧ, ਉਹ ਹੈ ਗੁੱਸਾ। ਖੇ ਕੱਲ ਮੂਲ ਕਰੋਧੰ ਕਦੰਚ ਕਰੁਣਾ ਨਾ ਉਪਰਜਤੇ। ਜਦੋਂ ਬੰਦਾ ਕ੍ਰੋਧ ਵਿੱਚ ਹੋਵੇ ਪਿਆਰਿਓ, ਉਦੋਂ ਉਸ ਦੇ ਕੋਲੋਂ ਕਰੁਣਾ ਦੀ, ਤਰਸ ਦੀ, ਮਿਹਰ ਦੀ ਆਸ ਨਾ ਰੱਖੋ। ਕ੍ਰੋਧੀ ਬੰਦਾ ਕਰੁਣਾਮਈ ਨਹੀਂ ਹੋ ਸਕਦਾ। ਹਜ਼ੂਰ ਕਹਿ ਰਹੇ ਨੇ ਖੇ ਕੱਲ ਮੂਲ ਕਰੋਧੰਗ ਕਦੰਚ ਕਰੁਣਾ ਨਾ ਉਪਰਜਤੇ, ਬੇਖਿਅੰਤ ਜੀਵੰਗ ਵਸਿਅੰ ਕ੍ਰੋਧ। ਵਿਸ਼ੇ ਵਿਕਾਰਾਂ ਵਿੱਚ ਫਸੇ ਹੋਏ ਜੀਵਾਂ ਨੂੰ ਕ੍ਰੋਧ ਤੂੰ ਆਪਣੇ ਵਸ ਵਿੱਚ ਕਰ ਲਿਆ, ਅਤੇ ਜਦੋਂ ਕ੍ਰੋਧ ਗੁੱਸਾ ਕਿਸੇ ਦੇ ਉੱਪਰ ਆਪਣਾ ਪ੍ਰਭਾਵ ਪਾਉਂਦਾ ਅਤੇ ਹਜ਼ੂਰ ਕਹਿਣ ਲੱਗੇ ਉਦੋਂ ਇਨਸਾਨ ਨੱਚਦਾ, ਅਤੇ ਨੱਚਦਾ ਕਿਵੇਂ ਵੇ? ਉਹ ਗੁਰੂ ਅਰਜੁਨ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਕਿ ਨ੍ਰਿਤਿਅੰ ਕ੍ਰੋਧ ਨਾਚ ਕਰ ਰਿਹਾ। ਜਥਾ ਮਰਕਟੈ, ਜਿਵੇਂ ਮਾਨਿਓ ਇੱਕ ਬਾਂਦਰ ਨੱਚਦਾ, ਇਸੇ ਤਰ੍ਹਾਂ ਕ੍ਰੋਧ ਦੇ ਅਧੀਨ ਹੋਇਆ ਇਨਸਾਨ ਨੱਚੀ ਜਾਂਦਾ ਹੈ। ਇੱਕ ਇਹ ਵੀ ਤਰੀਕਾ ਹੈ ਕਿ ਕੋਈ ਇਨਸਾਨ ਕ੍ਰੋਧ ਵਿੱਚ ਆਇਆ ਦਿਨ ਰਾਤ ਬਾਂਦਰ ਦੀ ਤਰ੍ਹਾਂ ਨਾਚ ਪਿਆ ਕਰਦਾ ਹੈ। ਹੁਣ ਦੇਖੀਏ ਸੰਸਾਰ ਵਿੱਚ ਕਿਤਨੇ ਆਦਮੀ ਸੁਬਹਾ ਤੋਂ ਸ਼ਾਮ ਤੱਕ ਮਿਲਣਗੇ ਜਿਹੜੇ ਗੁੱਸੇ ਦੀ ਅੱਗ ਵਿੱਚ ਭਟਕੇ ਨੱਚੀ ਜਾ ਰਹੇ ਨੇ। ਜਿਸ ਹਜ਼ੂਰ ਦਾ ਆਪਾਂ ਸ਼ਹਾਦਤ ਵਾਲਾ ਦਿਹਾੜਾ ਮਨਾਉਣ ਜਾ ਰਹੇ ਹਾਂ, ਮੈਂ ਉਹਨਾਂ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਆਪ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦਾ। ਅਤੇ ਸਿਰਫ ਬਹੁ ਭਾਂਤ ਜੋ ਨ੍ਰਿਤ ਹੈ, ਫਿਰ ਅਸੀਂ ਉਸੇ ਬਚਨ 'ਤੇ ਆਵਾਂਗੇ। ਕ੍ਰੋਧ ਵਿੱਚ ਬੰਦਾ ਆਪਣਾ ਆਪ ਭੁੱਲ ਜਾਂਦਾ ਹੈ। ਕ੍ਰੋਧ ਬੰਦੇ ਨੂੰ ਅੰਦਰੋਂ ਇੰਨਾ ਉਤੇਜਿਤ ਕਰਦਾ ਹੈ ਕਿ ਜਿੰਨਾ ਬੰਦਾ ਕ੍ਰੋਧੀ ਹੋਵੇਗਾ ਉਹਨਾਂ ਉਹਦਾ ਅੰਦਰ ਦਿਨ ਰਾਤ ਭੁੱਜੀ ਜਾਏਗਾ, ਸੜੀ ਜਾਏਗਾ। ਅਤੇ ਫਿਰ ਯਾਦ ਰੱਖੀਏ ਕਿ ਆਮ ਤੌਰ 'ਤੇ ਜਦੋਂ ਕ੍ਰੋਧੀ ਹੋਇਆ ਇਨਸਾਨ ਕਿਸੇ ਨੂੰ ਆਪਣੀ ਜ਼ਬਾਨ ਦੇ ਨਾਲ ਭੱਦੇ ਸ਼ਬਦ ਬੋਲਦਾ, ਕਿਸੇ ਦੇ ਅੰਦਰ ਨੂੰ ਸਾੜਦਾ, ਤਾਂ ਮੈਂ ਅਕਸਰ ਬੇਨਤੀ ਕਰਨਾ ਕਿ ਇੱਕ ਮਾਚਿਸ ਦੀ ਤੀਲੀ ਕਿਸੇ ਨੂੰ ਸਾੜਨ ਤੋਂ ਪਹਿਲਾਂ ਆਪਣੇ ਮੂੰਹ ਨੂੰ ਸਾੜ ਦੀਏ। ਜਿੰਨੀ ਦੇਰ ਤੱਕ ਤੀਲੀ ਸੜੇ ਨਾ, ਓਨੀ ਦੇਰ ਤੱਕ ਕਿਸੇ ਹੋਰ ਨੂੰ ਅੱਗ ਨਹੀਂ ਲੱਗਦੀ। ਜਿਵੇਂ ਮਾਚਿਸ ਦੀ ਤੀਲੀ ਪਹਿਲਾਂ ਆਪਣਾ ਆਪ ਸਾੜ ਦੀਏ ਫਿਰ ਦੂਜੇ ਨੂੰ ਅੱਗ ਲਾਉਂਦੀ ਏ, ਕ੍ਰੋਧੀ ਬੰਦਾ ਪਹਿਲਾਂ ਆਪ ਸੜਦਾ ਅਤੇ ਜਿਹੜਾ ਉਹਦੇ ਨੇੜੇ ਆਉਂਦਾ ਉਹਨੂੰ ਮਾਚਿਸ ਦੀ ਤੀਲੀ ਦੀ ਤਰ੍ਹਾਂ ਸਾੜਨ ਦਾ ਯਤਨ ਕਰਦਾ ਹੈ। ਹਜ਼ੂਰ ਨੇ ਕਿਹਾ, ਦੇਖੋ ਮੈਂ ਸਿਰਫ ਇੱਕ ਖਿੰਨ ਵਿੱਚੋਂ ਨਿਕਲਿਆ ਇਸ ਕਰਕੇ ਕਿ ਜਿਸ ਗੁਰਦੇਵ ਜੀ ਦਾ ਆਪਾਂ ਸ਼ਹਾਦਤ ਦਾ ਦਿਨ ਮਨਾ ਰਹੇ ਹਾਂ ਉਸ ਸੱਚੀ ਸਰਕਾਰ ਨੂੰ ਜ਼ਰੂਰ ਸ਼ਰਧਾ ਦੇ ਸੁਮਨ ਭੇਟ ਕਰ ਸਕੀਏ। ਗੁਰੂ ਤੇਗ ਬਹਾਦੁਰ, ਉਹਨਾਂ ਦੇ ਅੰਦਰ ਕ੍ਰੋਧ ਨਹੀਂ, ਉਹਨਾਂ ਦੇ ਅੰਦਰ ਗੁੱਸਾ ਨਹੀਂ, ਪਰਮ ਟਿਕਾ ਪਰਮ ਸ਼ਾਂਤੀ ਹੈ। ਇੱਥੋਂ ਤੱਕ ਕਿ ਜੋ ਬਾਣੀ ਵਿੱਚ ਬਚਨ ਕਹੇ ਨੇ, ਕਈ ਵਾਰੀ ਅਸੀਂ ਜਦੋਂ ਇਹ ਸ਼ਲੋਕ ਪੜ੍ਹਦੇ ਹਾਂ ਤਾਂ ਮਨ 'ਚ ਆਉਂਦਾ ਕਿ ਇਹ ਕੇਵਲ ਖਿਆਲ ਨੇ ਜਾਂ ਕਿਸੇ ਨੇ ਆਪਣੇ ਅਮਲੀ ਜੀਵਨ ਵਿੱਚ ਇਹਨੂੰ ਕਮਾਇਆ ਵੀ ਹੋਣਾ। ਅਸੀਂ ਬਾਬਾ ਫਰੀਦ ਸਾਹਿਬ ਦਾ ਬਚਨ ਪੜ੍ਹਦੇ ਹਾਂ ਕਿ ਫਰੀਦਾ ਬੁਰੇ ਦਾ ਭਲਾ ਕਰ, ਜਿਹੜਾ ਤੇਰਾ ਬੁਰਾ ਕਰ ਰਿਹਾ ਤੂੰ ਉਹਦਾ ਭਲਾ ਕਰ ਦੇ। ਗੁੱਸਾ ਮਨ ਨਾ ਖੰਡਾਏ ਅਤੇ ਆਪਣੇ ਤਨ ਉੱਤੇ ਗੁੱਸੇ ਨੂੰ ਨਾ ਖੰਡਾ, ਕ੍ਰੋਧ ਨੂੰ ਖਾਵੀ ਨਾ ਖੋਣ ਦੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਅਤੇ ਫਿਰ ਦੋ ਚੀਜ਼ਾਂ ਤੈਨੂੰ ਮਿਲਣਗੀਆਂ ਪਿਆਰਿਆ। ਜੇ ਗੁੱਸਾ ਛੱਡ ਦੇਗਾ ਬਿਮਾਰੀਆਂ ਤੋਂ ਬਚ ਜਾਏਗਾ, ਜੇ ਗੁੱਸਾ ਛੱਡ ਦੇਗਾ ਤਾਂ ਸਾਰੇ ਦੁਨੀਆ ਦੇ ਗੁਣ ਤੇਰੇ ਅੰਦਰ ਆ ਜਾਣਗੇ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਖੀ ਰੋਗ ਨਾ ਲੱਗੀ ਪੱਲੇ ਸਭ ਕਿਛ ਪਾਏ। ਹੁਣ ਇਹ ਸਲੋਕ ਜਦੋਂ ਆਉਂਦਾ ਤਾਂ ਕਈ ਵਾਰੀ ਮਨ 'ਚ ਆਉਂਦਾ ਕਿ ਜੇ ਕੋਈ ਬੁਰਾ ਕਰਦਾ ਹੋਵੇ ਤਾਂ ਉਹਦਾ ਭਲਾ ਮੰਗਿਆ ਜਾ ਸਕਦਾ ਹੈ? ਇੱਥੇ ਤਾਂ ਲੋਕ ਭਲਾ ਕਰਨ ਵਾਲਿਆਂ ਦਾ ਭਲਾ ਨਹੀਂ ਜੇ ਮੰਗਦੇ, ਉਹ ਭਾਈ ਸਿੱਖੋ ਬੁਰੇ ਦਾ, ਬੁਰੇ ਕਰਨ ਵਾਲੇ ਦਾ ਭਲਾ ਕਿਸੇ ਨੇ ਮੰਗਣਾ ਹੈ? ਇੱਥੇ ਤਾਂ ਜਿਹੜੇ ਭਲਾ ਕਰਦੇ ਨੇ ਲੋਕ ਉਹਨਾਂ ਦੀਆਂ ਜੜ੍ਹਾਂ ਵੀ ਪੁੱਟਣ ਤੁਰ ਪੈਂਦੇ ਨੇ। ਇੱਕ ਐਸੀ ਪਰਮ ਅਵਸਥਾ ਹੈ ਕਿ ਬੁਰੇ ਦਾ ਭਲਾ ਵੀ ਮੰਗਣਾ, ਅੰਦਰ ਗੁੱਸਾ ਵੀ ਅਸਰ ਕਰੇ ਨਾ। ਹਾਂ, ਮੇਰੇ ਗੁਰੂ ਤੇਗ ਬਹਾਦੁਰ ਜੀ ਦੀ ਇਹ ਅਵਸਥਾ ਹੈ ਅਤੇ ਬਾਬਾ ਬਕਾਲਾ ਸਾਹਿਬ ਜੀ ਦੀ ਉਹ ਘਟਨਾ ਕਿ ਜਦੋਂ ਹਜ਼ੂਰ ਸਾਰੇ ਸੰਗਤਾਂ ਨੂੰ ਪਤਾ ਲੱਗ ਗਿਆ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਉਹ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਨੇ ਅਤੇ ਜਿਸ ਅਸਥਾਨ 'ਤੇ ਆਪ ਜੀ ਬੈਠੇ ਹੋ ਬੰਗਲਾ ਸਾਹਿਬ, ਇੱਥੋਂ ਇੱਕ ਆਵਾਜ਼ ਹਜ਼ੂਰ ਨੇ ਦਿੱਤੀ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ, ਕਿ ਧੰਨ ਗੁਰੂ ਤੇਗ ਬਹਾਦੁਰ ਜੀ ਲਈ ਇਸ਼ਾਰਾ ਸੀ ਕਿ ਸਾਡੇ ਬਾਬਾ ਜੀ ਬਕਾਲਾ ਸਾਹਿਬ ਰਹਿੰਦੇ ਨੇ। ਬਨ ਗੁਰ ਸੰਗਤ ਸਕਲ ਸੰਭਾਲੇ, ਉਹ ਗੁਰੂ ਬਣ ਕੇ ਸੰਗਤ ਦੀ ਸੰਭਾਲ ਕਰਨਗੇ। ਅਤੇ ਗੁਰੂ ਤੇਗ ਬਹਾਦਰ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੀ ਸਰਕਾਰ ਖੂਨ ਦੇ ਰਿਸ਼ਤੇ ਵਿੱਚ ਉਹਨਾਂ ਦੇ ਬਾਬਾ ਜੀ ਲੱਗਦੇ ਨੇ। ਬਾਬਾ ਜੀ ਦਾ ਭਰਾ ਹੈ, ਦਾਦੇ ਦੇ ਭਰਾ ਨੇ। ਹੁਣ ਜਦੋਂ ਹਜ਼ੂਰ ਪ੍ਰਗਟ ਹੋ ਗਏ ਅਤੇ ਉਸ ਵੇਲੇ ਹੋਇਆ ਕਿ ਸਿੱਖਾਂ ਨੇ ਪਿਟਾਵਾਂ ਰੱਖੀਆਂ, ਮੱਖਣ ਸ਼ਾਹ ਨੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਭੇਟ ਕੀਤਾ। ਪਰ ਸ਼ਾਮ ਦੇ ਵੇਲੇ ਜਦੋਂ ਮੱਖਣ ਸ਼ਾਹ ਆਪਣੇ ਡੇਰੇ ਟਿਕਾਣੇ ਚਲਾ ਗਿਆ, ਸੱਚੀ ਸਰਕਾਰ ਦੇ ਉੱਪਰ ਗੋਲੀ ਚਲਾ ਦਿੱਤੀ ਗਈ। ਸਿਰ ਮੇਰੀ ਬੇਨਤੀ ਹੈ ਕਿ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਣਾ ਅਤੇ ਅੰਦਰ ਗੁੱਸਾ ਸਪਰਸ਼ ਨਾ ਕਰੇ। ਪਰ ਮੈਂ ਫਿਰ ਬੇਨਤੀ ਕਰਦਿਆਂ ਕਿ ਅੱਜ ਇਹ ਕੇਵਲ ਸਾਖੀਆਂ ਕੇਵਲ ਪ੍ਰਮਾਣ ਬਣ ਕੇ ਰਹਿ ਗਏ ਜੇ ਕੋਈ ਖਰਿਓ ਬੂਟ ਰਿਹੋ ਰੀ ਕਿ ਜਿਹਦੀ ਇਹ ਅਵਸਥਾ ਹੋਵੇ ਕਿ ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸਦਾ ਖੋਦੈ ਕੋਊ ਚੰਦਨ ਲੇ। ਕੋਈ ਧਰਤੀ ਦੀ ਤਰ੍ਹਾਂ ਹੁਣ ਹਜ਼ੂਰ 'ਤੇ ਗੋਲੀ ਚੱਲੀ, ਚਲਵਾਈ ਧੀਰਮਲ ਨੇ, ਚਲਾਈ ਸ਼ੀਏ ਮਸੰਦ ਨੇ। ਹੁਣ ਜਦੋਂ ਗੋਲੀ ਸਪਰਸ਼ ਕੀਤੀ ਤਾਂ ਗੁਰੂ ਤੇਗ ਬਹਾਦਰ ਜੀ ਦੀ ਰਸਨਾ ਤੋਂ ਬੋਲ ਕੀ ਨਿਕਲੇ, ਸ਼ਬਦ ਕੀ ਨਿਕਲੇ? ਅਤੇ ਜੋ ਕੁਝ ਇਨਸਾਨ ਦੇ ਅੰਦਰ ਏ ਗੁਰਮੁਖੋ ਉਹ ਲੁਕ ਨਹੀਂ ਸਕਦਾ, ਉਹ ਇੱਕ ਦਿਨ ਪ੍ਰਗਟ ਜ਼ਰੂਰ ਹੁੰਦਾ ਹੈ। ਭਾਈ ਸਾਹਿਬੁਣੀ ਆਸਾ ਕੀ ਵਾਰ ਕੀਰਤਨ ਕਰਕੇ ਗਏ, ਜੋ ਮੈਂ ਅੰਦਰ ਦੇ ਭਾਂਡੇ ਵਿੱਚ ਪਾਇਆ ਹੈ ਉਹ ਕੁਝ ਜੀਵ ਦੀ ਕੜਛੀ ਨੇ ਲੋਕਾਂ ਨੂੰ ਬਾਹਰ ਵਰਤਾਉਣਾ। ਜੇ ਸਰੀਰ ਦੇ ਭਾਂਡੇ ਵਿੱਚ ਅੰਮ੍ਰਿਤ ਏ ਅਤੇ ਜ਼ਬਾਨ ਅੰਮ੍ਰਿਤ ਵਰਤਾਏਗੀ, ਜੇ ਸਰੀਰ ਦੇ ਭਾਂਡੇ ਵਿੱਚ ਵਿਕਾਰਾਂ ਦੀ ਜ਼ਹਿਰ ਹੈ ਅਤੇ ਜ਼ਬਾਨ ਨਾਲ ਜਿੰਨਾ ਮਰਜ਼ੀ ਕੋਈ ਮਿੱਠਾ ਬੋਲੇ ਪਰ ਇੱਕ ਦਿਨ ਉਹ ਜ਼ਹਿਰ ਪ੍ਰਗਟ ਹੋਵੇਗਾ। ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਹਜ਼ੂਰ ਦੀ ਰਸਨਾ ਤੋਂ ਸ਼ਬਦ ਕੀ ਨਿਕਲੇ? ਗੋਲੀ ਚੱਲ ਗਈ, ਜਿਸਮ ਨੂੰ ਸਪਰਸ਼ ਕੀਤੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਰਸਨਾ ਤੋਂ ਬੋਲ ਸਨ, ਭਲੇ ਧੀਰ ਮਲ ਭਲੇ ਜੀ, ਵਾਹ ਜੀ ਆਹ ਜੇ ਜੀਵਨ। ਉਹ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਗੋਲੀ ਚਲਾਉਣ ਵਾਲੇ ਲਈ ਸ਼ਬਦ ਵਰਤ ਰਹੇ ਨੇ, ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਫਿਰ ਬਚਨ ਕਿਹਾ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ ਅਤੇ ਇੰਨਾ ਭਲਾ ਕਰੇ ਕਿ ਤੇਰੇ ਅੰਦਰ ਦੀ ਬਲਦੀ ਹੋਈ ਅੱਗ ਨੂੰ ਸਦਾ ਲਈ ਸ਼ਾਂਤ ਕਰ ਦੇਵੇ। ਭਲੇ ਧੀਰ ਮਲ ਭਲੇ ਜੀ, ਭਲੇ ਧੀਰ ਮਲ ਧੀਰ, ਬਹੁ ਬਾਰ ਸਤਿਗੁਰ ਕਹਿਓ ਸ਼੍ਰੀ ਪੁੱਤ ਗੁਣੀ ਗਹੀਰ, ਗੁਣਾਂ ਦੇ ਖਜ਼ਾਨੇ। ਧੰਨ ਗੁਰੂ ਤੇਗ ਬਹਾਦਰ ਜੀ ਨੇ ਕਈ ਵਾਰ ਕਿਹਾ ਕਿ ਧੀਰ ਮਲ ਪਰਮਾਤਮਾ ਤੇਰਾ ਭਲਾ ਕਰੇ। ਖੈਰ ਮੈਂ ਆਪਣੇ ਪ੍ਰਕਰਨ ਵਿੱਚ ਰਹਾਂ, ਜੋ ਆਪ ਨਾਲ ਸਾਂਝੀ ਪਾਣੀ ਹੈ। ਦੇਖੋ ਬੰਦਾ ਕ੍ਰੋਧ ਵਿੱਚ ਵੀ ਨੱਚਦਾ ਹੈ, ਇੱਕ ਹੋਰ ਤਰੀਕਾ ਹੈ ਬੰਦੇ ਦੇ ਨੱਚਣ ਦਾ, ਕਿਉਂਕਿ ਕਬਹੂ ਨਿਰਤ ਕਰੇ ਬਹੁ ਭਾਂਤ। ਕ੍ਰੋਧੀ ਵੀ ਨੱਚਦਾ ਹੈ ਅਤੇ ਯਾਦ ਰੱਖਿਓ ਲਾਲਚੀ ਵੀ ਨੱਚਦਾ ਹੈ। ਅਤੇ ਹੈਰਾਨਗੀ ਦੀ ਗੱਲ ਕਿ ਬਾਣੀ ਵਿੱਚ ਕ੍ਰੋਧੀ ਲਈ ਵੀ ਉਦਾਹਰਣ ਪ੍ਰਮਾਣ ਬਾਂਦਰ ਦਾ ਦਿੱਤਾ ਅਤੇ ਲਾਲਚੀ ਲਈ ਵੀ ਪ੍ਰਮਾਣ ਬਾਂਦਰ ਦਾ ਦਿੱਤਾ। ਕ੍ਰੋਧੀ ਲਈ ਕਿਹਾ ਕਿ ਬਖਿਅੰਤ ਜੀਵੰ ਵਸਿੰਗ ਕਰੋਤ ਨਿਰਤਿੰਗ ਕਰੋਤ ਜਥਾ ਮਰਕਟ ਹੈ, ਅਤੇ ਲਾਲਚੀ ਬੰਦੇ ਲਈ ਕਿਹਾ ਕਿ ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਕਬੂ ਨਿਰਤ ਕਰੇ ਬਹੁ ਭਾਂਤ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ, ਲੀਨੀ ਖਾਤ ਪਸਾਰ ਬਾਂਦਰ ਨੇ। ਚਣਿਆਂ ਦੀ ਮੁੱਠੀ ਤਾਂ ਭਰ ਲਈ ਬਰਤਨ ਵਿੱਚੋਂ ਪਰ ਹੁਣ ਹੱਥ ਬਾਹਰ ਨਹੀਂ ਨਿਕਲਦਾ ਅਤੇ ਫਿਰ ਨੱਚਣਾ ਸ਼ੁਰੂ ਹੋ ਗਿਆ ਅਤੇ ਨੱਚਦਾ ਕਿਵੇਂ ਵੇ? ਕਹਿਣ ਲੱਗੇ ਛੂਟਣ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ ਕਬਹੂ ਨਿਰਤ ਕਰੇ ਬਹੁ ਭਾਂਤ। ਕਹਿੰਦੇ ਨੇ ਇਹ ਬਾਂਦਰ ਚਣਿਆਂ ਦੀ ਮੁੱਠੀ ਦੀ ਖਾਤਰ ਘਰ ਘਰ ਦੇ ਵਿੱਚ ਜਾ ਕੇ ਨਾਚ ਪਿਆ ਕਰਦਾ, ਦਰ ਦਰ 'ਤੇ ਡੋਲਦਾ ਪਿਆ ਹੈ। ਪਿਆਰਿਓ ਕ੍ਰੋਧ ਵਿੱਚ ਵੀ ਬੰਦਾ ਨੱਚਦਾ। ਅਤੇ ਦੂਸਰੀ ਬੇਨਤੀ ਮੈਂ ਕਰਾਂ ਕਿ ਬਾਣੀ ਮੁਤਾਬਕ ਲਾਲਚ ਵਿੱਚ ਵੀ ਬੰਦਾ ਨੱਚਦਾ। ਅਤੇ ਤੀਸਰਾ ਪ੍ਰਮਾਣ ਗੁਰੂ ਜੀ ਨੇ ਕਿਹਾ ਕਈ ਵਾਰੀ ਖੁਸ਼ਾਮਦ ਕਰਨ ਵਾਲਾ ਵੀ ਬੰਦਾ ਨੱਚਦਾ ਹੈ। ਕਬੂ ਨਿਰਤ ਕਰੇ ਬਹੁ ਭਾਂਤ, ਜਦੋਂ ਕਿਸੇ ਦੀ ਖੁਸ਼ਾਮਦ ਕਰਦਾ ਅਤੇ ਉਹਦੇ ਚਾਰ ਚੁਫੇਰੇ ਨੱਚਦਾ ਹੀ ਹੈ। ਅਤੇ ਸ਼ਾਇਦ ਇਹੀ ਕਾਰਨ ਕਿ ਗੁਰੂ ਜੀ ਨੇ ਜਿਹੜੇ ਧਨ ਦੇ ਤਮੇ ਨੂੰ ਮੁੱਖ ਰੱਖ ਕੇ ਖੁਸ਼ਾਮਦੀ ਲੋਕ ਨੱਚਦੇ ਦੇਖੇ ਅਤੇ ਉਹਨਾਂ ਲਈ ਬਾਣੀ ਵਿੱਚ ਕਿਹਾ ਕਿ ਵਾਇਨ ਚੇਲੇ ਨੱਚਣ ਗੁਰ, ਖੁਸ਼ਾਮਦੀ ਗੁਰੂ ਨੱਚੀ ਜਾ ਰਹੇ ਨੇ। ਪੈਰ ਹਲਾਏਨ ਫੇਰਨ ਸਿਰ, ਉੱਡ ਉੱਡ ਰਾਵਾ ਝਾਟੈ ਪਾਏ, ਵੇਖੇ ਲੋਕ ਹੱਸੈ ਕਰ ਜਾਏ। ਉਹ ਕਾਹਦੇ ਲਈ ਨੱਚਦੇ ਨੇ? ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੈ ਧਰਤੀ ਨਾਲ। ਹਜ਼ੂਰ ਨੇ ਬਾਣੀ ਵਿੱਚ ਹੀ ਕਿਹਾ, ਕਹਿਣ ਲੱਗੇ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁ ਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ। ਕਹਿਣ ਲੱਗੇ ਤੇ ਕਈ ਗੁਰੂ ਬਣ ਕੇ ਚੇਲਿਆਂ ਦੀਆਂ ਖੁਸ਼ਾਮਦਾਂ ਕਰਕੇ ਨੱਚੀ ਜਾ ਰਹੇ ਨੇ। ਇਸ ਤੋਂ ਅਗਲਾ ਬਚਨ, ਜਿੱਥੇ ਬਾਂਦਰ ਦਾ ਨਾਚ, ਖੁਸ਼ਾਮਦੀ ਦਾ ਨਾਚ, ਕ੍ਰੋਧੀ ਦਾ ਨਾਚ ਦਿੱਤਾ, ਉੱਥੇ ਹਜ਼ੂਰ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਹੈ ਕਿ ਬਿਰਥਾ ਕਹੂੰ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸੂੰ ਦਿਸ ਧਾਵਤ। ਨੱਚਦੀ ਪਿਆ ਹੈ ਨਾ, ਆਸਾਂ ਲਾਗਿਓ ਧਨ ਕੀ, ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਨੱਚ ਰਿਹਾ, ਖੁਸ਼ਾਮਦਾ ਕਰ ਰਹੇ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜੋ ਡੋਲਤ, ਨੈ ਸੁਧ ਰਾਮ ਭਜਨ ਕੀ। ਕੁੱਤੇ ਦੀ ਤਰ੍ਹਾਂ ਦਰ ਦਰ 'ਤੇ ਡੋਲਦਾ ਪਿਆ, ਪਰਮਾਤਮਾ ਦੀ ਭਗਤੀ ਦੀ ਯਾਦ ਹੀ ਨਹੀਂ। ਗੁਰਮੁਖੋ, ਗੁਰੂ ਅਰਜੁਨ ਸਾਹਿਬ ਇਹ ਬਖਸ਼ਿਸ਼ ਕਰ ਰਹੇ ਨੇ ਕਿ ਪ੍ਰਾਣੀ ਅਨੇਕਾਂ ਤਰੀਕਿਆਂ ਦੇ ਨਾਲ ਨਾਚ ਕਰੀ ਜਾ ਰਿਹਾ, ਅਤੇ ਮੈਂ ਯਤਨ ਕੀਤਾ ਬਹੁ ਭਾਂਤ, ਜਿਹੜਾ ਸ਼ਬਦ ਹੈ ਇਹ ਇੰਨੀ ਵੱਡੀ ਵਿਆਖਿਆ ਮੰਗਦਾ। ਬਹੁ ਭਾਂਤ ਦਾ ਅਰਥ ਇਹ ਨਹੀਂ ਕਿ ਕੋਈ ਪੰਜਾਬੀ ਵਿੱਚ ਭੰਗੜਾ ਪਾਉਂਦਾ ਪਿਆ, ਕੋਈ ਦੱਖਣ ਦਾ ਨਾਚ ਪਿਆ ਕਰਦਾ, ਕੋਈ ਕੰਨੜ ਦਾ ਨ੍ਰਿਤ ਪਿਆ ਕਰਦਾ। ਬਹੁ ਭਾਂਤ ਦਾ ਅਰਥ ਹੈ ਕਿ ਬੰਦੇ ਦਾ ਅੰਦਰ ਵੱਖ ਵੱਖ ਪ੍ਰਵਿਰਤੀਆਂ ਦੇ ਵਿੱਚ ਦਿਨ ਰਾਤ ਨੱਚੀ ਜਾ ਰਿਹਾ ਹੈ। ਹਜ਼ੂਰ ਨੇ ਪਹਿਲਾ ਬਚਨ ਕਿਹਾ, ਕਬ ਹੂੰ ਨ੍ਰਿਤ ਕਰੇ ਬਹੁ ਭਾਂਤ, ਅਨੇਕਾਂ ਤਰੀਕਿਆਂ ਨਾਲ। ਅਗਲਾ ਬਚਨ, ਕਬ ਹੂੰ ਕਦੀ ਸੋਏ ਰਹੇ ਦਿਨ ਰਾਤ, ਦਿਨ ਰਾਤ ਆਦਮੀ ਸੁੱਤਾ ਰਹਿੰਦਾ ਹੈ। ਹੁਣ ਜਾਗਣਾ ਅਤੇ ਸੌਣਾ ਵੀ ਕਈ ਤਰ੍ਹਾਂ ਦਾ ਹੈ। ਜੇ ਅਸੀਂ ਸੰਸਾਰਕ ਤੌਰ 'ਤੇ ਦੇਖਦੇ ਹਾਂ, ਸੌਣਾ ਉਸ ਨੂੰ ਕਹਿੰਦੇ ਹਾਂ ਕਿ ਜਦੋਂ ਇਨਸਾਨ ਸਾਰੇ ਦਿਨ ਦਾ ਥੱਕਾ ਟੁੱਟਾ ਆਉਂਦਾ ਅਤੇ ਆਪਣੇ ਤਨ ਨੂੰ ਵਿਸ਼ਰਾਮ ਵਿੱਚ ਲੈ ਜਾਂਦਾ, ਸਵਾਸ ਚੱਲਦੇ ਨੇ, ਦਿਲ ਦੀ ਧੜਕਣ ਕਾਇਮ ਹੈ, ਖੂਨ ਦਾ ਸਰਕਲ ਬਿਲਕੁਲ ਸਹੀ ਹੈ, ਪਰ ਬੰਦਾ ਬੇਹੋਸ਼ੀ ਦੀ ਹਾਲਤ ਵਿੱਚ ਆਪਣੇ ਘਰ ਦੇ ਮੰਜੇ 'ਤੇ ਬਿਸਤਰੇ 'ਤੇ ਲੇਟਿਆ ਹੈ, ਇੱਕ ਇਹ ਵੀ ਸੌਣਾ ਹੈ। ਪਰ ਗੁਰਮੁਖੋ, ਇੱਕ ਸੌਣਾ ਐਸਾ ਹੈ ਕਿ ਆਦਮੀ ਦਿਨ ਰਾਤ ਸੁੱਤਾ ਰਹਿੰਦਾ, ਪਰ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਕਿ ਜਿਹੜਾ ਕਦੀ ਕੋਈ ਜਾਗਦਾ ਹੈ। ਹੁਣ ਸਰੀਰ ਦੇ ਇੰਦਰੀਆਂ ਦੀ ਵੀ ਤਾਂ ਨੀਂਦ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਜਦੋਂ ਸੌਣ ਦੀ ਗੱਲ ਕੀਤੀ ਅਤੇ ਜਿੱਥੇ ਕਿਹਾ ਨ੍ਰਿਤ ਬਹੁ ਭਾਂਤ ਦਾ, ਉੱਥੇ ਹਜ਼ੂਰ ਨੇ ਕਿਹਾ ਕਿ ਜਾਗਤ ਸੋਵਤ ਬਹੁ ਪ੍ਰਕਾਰ, ਗੁਰਮੁਖ ਜਾਗੈ ਸੋਈ ਸਾਰ। ਜਾਗਣਾ ਅਤੇ ਸੌਣਾ ਅਨੇਕਾਂ ਤਰ੍ਹਾਂ ਦਾ ਹੈ। ਹੁਣ ਥੋੜ੍ਹਾ ਜਿਹਾ ਇਹਨੂੰ ਵੀ ਅਸੀਂ ਬਾਣੀ ਵਿੱਚੋਂ ਦੇਖ ਲਈਏ ਕਿ ਸੌਣਾ ਵੀ ਕਈ ਤਰ੍ਹਾਂ ਦਾ ਅਤੇ ਜਾਗਣਾ ਵੀ ਕਈ ਤਰ੍ਹਾਂ ਦਾ। ਮਹਾਰਾਜ ਜੀ ਨੇ ਪਹਿਲਾਂ ਸੌਣ ਦੀ ਗੱਲ ਕੀਤੀ ਅਤੇ ਇੱਕ ਬਾਹਰਮੁਖੀ ਸੌਣ ਲਈ ਸ਼ਬਦ ਵਰਤੇ ਕਿ ਕਬੀਰ ਸੂਤਾਂ ਕਿਆ ਕਰੇ ਜਾਗ ਰੋਏ ਪੈ ਦੁੱਖ, ਕਿਉਂ ਇਨਸਾਨ ਤੂੰ ਸੁੱਤਾ। ਮੈਂ ਅੱਗੇ ਬੇਨਤੀ ਕਰਾਂਗਾ, ਬਹੁ ਪ੍ਰਕਾਰ ਸੌਣਾ ਹੈ ਅਤੇ ਬਹੁ ਪ੍ਰਕਾਰ ਜਾਗਣਾ ਹੈ। ਕਬੀਰ ਸਾਹਿਬ ਕਹਿ ਰਹੇ ਨੇ ਕਿਸ ਬੇਹੋਸ਼ੀ ਵਿੱਚ ਸੁੱਤਾ ਬੰਦੇ, ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ। ਉਹ ਭਲਿਆ ਜਿਨ੍ਹਾਂ ਦਾ ਨਿਵਾਸ ਕਬਰ ਵਿੱਚ ਹੋਵੇ, ਜਿਨ੍ਹਾਂ ਦੇ ਸਿਰ 'ਤੇ ਮੌਤ ਗੂੰਜਦੀ ਹੋਵੇ, ਉਹ ਬੰਦੇ ਕਿਵੇਂ ਸੌਣਗੇ। ਮਹਾਰਾਜ ਆਪ ਜੀ ਨੇ ਇਹ ਕਹਿ ਦਿੱਤਾ, ਜਾਗ ਰੋਏ ਭੈ ਦੁੱਖ। ਇੱਕ ਜਾਗ, ਦੂਸਰਾ ਰੋ, ਅਤੇ ਤੀਜਾ ਸ਼ਬਦ ਵਰਤਿਆ ਭੈ ਦੁੱਖ। ਪਰਮਾਤਮਾ ਦੇ ਭੈ ਵਿੱਚ, ਅਤੇ ਦੁੱਖ ਦਾ ਅਰਥ ਜਿਹੜਾ ਪਰਮਾਤਮਾ ਦੇ ਵਿਛੋੜੇ ਦਾ ਤੈਨੂੰ ਦੁੱਖ ਪੈ ਗਿਆ, ਤੂੰ ਦੁਨੀਆਂ ਲਈ ਤਾਂ ਬਹੁਤ ਰੋਇਆ ਹੈ, ਕਦੀ ਪਰਮ ਪਿਤਾ ਪਰਮਾਤਮਾ ਵਾਸਤੇ ਵੀ ਰੋ, ਜਿਹਦੇ ਤੋਂ ਕਰੋੜਾਂ ਜਨਮਾਂ ਦਾ ਵਿਛੜਿਆ ਹੋਇਆ। ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੈ ਸੁੱਖ। ਅਗਲਾ ਬਚਨ, ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਕਿਉਂ ਇੱਕ ਦਿਨ ਐਸਾ ਆਉਣ ਵਾਲਾ, ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ। ਉਹਨੂੰ ਵੀ ਸੌਣਾ ਮੰਨਿਆ, ਕਿਉਂਕਿ ਜਾਗਤ ਸੋਵਤ ਬਹੁ ਪ੍ਰਕਾਰ। ਇੱਕ ਦਿਨ ਸੋਵਨ ਹੋਏ ਗੋ ਲਾਂਬੇ ਗੋਡ ਪਸਾਰ, ਅਤੇ ਗੋਡੇ ਪਸਾਰਨ ਤੋਂ ਪਹਿਲਾਂ ਉਸ ਪਰਮਾਤਮਾ ਨੂੰ ਯਾਦ ਕਰ ਜਿਹਨੇ ਤੈਨੂੰ ਪੈਦਾ ਕੀਤਾ ਹੈ। ਤੀਸਰਾ ਬਚਨ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਬੈਠਾ ਰਹੋ ਇਹਦਾ ਮਤਲਬ ਕਿ ਸਰੀਰਕ ਤੌਰ 'ਤੇ ਸਾਵਧਾਨ ਹੋ ਕੇ ਬੈਠ, ਭਾਵੇਂ ਇਹ ਪ੍ਰਕਰਨ ਨਹੀਂ ਪਰ ਜ਼ਰੂਰੀ ਮੈਂ ਬੇਨਤੀ ਇੱਥੇ ਕਰਨੀ ਚਾਹੁੰਦਾ ਵਾਂ। ਗੁਰਮੁਖੋ, ਇੱਕ ਆ ਸਰੀਰ ਦੀ ਨੀਂਦ ਕਹਿ, ਇੱਕ ਇੰਦਰੀਆਂ ਦੀ ਨੀਂਦ ਕਹਿ, ਇੱਕ ਮਨ ਦੀ ਨੀਂਦ ਕਹਿ, ਅਤੇ ਇੱਕ ਸ਼ੁਭ ਕਰਮਾਂ ਦੀ। ਬੰਦੇ ਨੂੰ ਨੀਂਦ ਆ ਗਈ, ਉੱਧਰ ਕਦੀ ਪ੍ਰਵਿਰਤੀ ਨਹੀਂ ਹੋਇਆ। ਭਾਗਾਂ ਵਾਲੇ ਨੇ ਕਿ ਜਿਨ੍ਹਾਂ ਨੂੰ ਪਰਮਾਤਮਾ ਸੱਦੇ ਦੇ ਕੇ ਜਗਾਉਂਦਾ ਹੈ, ਉਹਦੇ ਸੱਦੇ ਤੋਂ ਬਿਨਾਂ ਜਾਗ ਵੀ ਕੋਈ ਨਹੀਂ ਸਕਦਾ। ਅਸੀਂ ਬਾਣੀ ਵਿੱਚ ਇੱਕ ਬਚਨ ਪੜ੍ਹਦੇ ਹਾਂ ਕਿ ਰਾਤ ਕਥੂਰੀ ਵੰਡੀਐ ਸੁੱਤਿਆਂ ਮਿਲੇ ਨਾ ਭਾਓ। ਇੱਥੇ ਭਾਓ ਦਾ ਅਰਥ ਹਿੱਸਾ ਹੈ, ਪ੍ਰੇਮ ਨਹੀਂ। ਬਾਬਾ ਫਰੀਦ ਜੀ ਕਹਿੰਦੇ ਨੇ ਰਾਤ ਨੂੰ ਨਾਮ ਦੀ ਕਸਤੂਰੀ ਵੰਡੀ ਜਾਣੀ ਹੈ, ਅਤੇ ਜੇ ਸੁੱਤੇ ਰਹੇ ਤਾਂ ਉਹਨਾਂ ਨੂੰ ਹਿੱਸਾ ਕਿਵੇਂ ਮਿਲੇਗਾ। ਸੁੱਤਿਆਂ ਮਿਲੇ ਨਾ ਭਾਓ, ਜਿੰਨਾ ਨੈਣ ਨੀਂਦ ਰਾਵਲੇ ਤਿੰਨਾ ਮਿਲਣ ਕੁਆਓ। ਜਿੰਨਾ ਲੋਕਾਂ ਨੂੰ ਨੀਂਦ ਆ ਗਈ ਪਿਆਰਿਓ, ਨੀਂਦਰੇ ਵਾਲੇ ਨੇਤਰ ਜਾਂ ਸੁੱਤੇ ਹੋਏ ਬੰਦਿਆਂ ਨੂੰ ਕਦੋਂ ਉਹ ਥਾਂ ਮਿਲੇਗੀ, ਕਦੋਂ ਉਹਨਾਂ ਨੂੰ ਹਿੱਸਾ ਮਿਲੇਗਾ। ਪਰ ਜਾਗਦੇ ਕੌਣ ਨੇ? ਸਰੀਰਕ ਤੌਰ 'ਤੇ ਵੀ ਪ੍ਰਭਾਤ ਵੇਲੇ ਉਹ ਜਾਗਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਘਰ ਵਿੱਚੋਂ ਸੱਦੜੇ ਆਉਂਦੇ ਨੇ। ਉਹਦੇ ਸੱਦੇ ਤੋਂ ਬਿਨਾਂ ਕਦੀ ਕੋਈ ਨਹੀਂ ਜੇ ਜਾਗਿਆ। ਭਾਵੇਂ ਕੋਈ ਅੰਮ੍ਰਿਤ ਵੇਲੇ ਦਾ ਨੇਮ ਕਰਦਾ, ਉਹ ਇੱਕ ਗੱਲ ਯਾਦ ਰੱਖੇ ਕਿ ਪਰਮਾਤਮਾ ਦੇ ਸੱਦੇ ਤੋਂ ਬਿਨਾਂ ਕਦੀ ਕੋਈ ਜਾਗਦਾ ਨਹੀਂ। ਅਤੇ ਜਿੱਦਣ ਪਰਮਾਤਮਾ ਦੇ ਸੱਦੜੇ ਵਿੱਚ ਕੋਈ ਜਾਗ ਕੇ ਬੰਦਗੀ ਕਰਨ ਲੱਗ ਪਵੇ, ਦੁਨੀਆਂ ਦੀ ਹਰ ਤਾਕਤ ਉਹਦੇ ਚਰਨਾਂ ਸਾਹਮਣੇ ਆ ਕੇ ਝੁੱਕ ਜਾਂਦੀ ਹੈ। ਕਿਉਂਕਿ ਅੰਮ੍ਰਿਤ ਵੇਲੇ ਦਾ ਜਾਗਣਾ ਅਤੇ ਭਗਤੀ ਦਾ ਬੀਜ ਬੀਜਣਾ ਜਿੰਨੇ ਮਹਾਂਪੁਰਖ ਸੰਸਾਰ 'ਤੇ ਨੇ, ਦੇਖੋ ਅਸੀਂ ਮਹਾਂਪੁਰਖ ਸੰਤ ਸ਼ਬਦ ਆਉਂਦਾ, ਹਰ ਬੰਦੇ ਦੀ ਆਪੋ ਆਪਣੀ ਸੋਚ, ਅਸੀਂ ਕਿਸ ਢੰਗ ਨਾਲ ਦੁਨੀਆਂ ਨੂੰ ਦੇਖਣਾ। ਕਈਆਂ ਦਾ ਸੁਭਾਅ ਹੀ ਹੁੰਦਾ ਹੈ ਕਿ ਹਰ ਗੱਲ ਨੂੰ ਨੈਗੇਟਿਵ ਲੈ ਕੇ ਜਾਣਾ, ਕਦੀ ਜ਼ਿੰਦਗੀ ਵਿੱਚ ਪੋਜ਼ਿਟਿਵ ਸੋਚਣੇ ਨਹੀਂ। ਜਿਹੜਾ ਬੰਦਾ ਹਰ ਗੱਲ ਨੂੰ ਨੈਗੇਟਿਵ ਲਏਗਾ ਉਹ ਬੰਦਾ ਖੁਦ ਹੀ ਨੈਗੇਟਿਵ ਹੋ ਜਾਏਗਾ। ਜੇ ਹਰ ਗੱਲ ਨੂੰ ਆਪਾਂ ਉਸਾਰੂ ਪੱਖ ਵੱਲ ਲੈ ਕੇ ਚੱਲਾਂਗੇ, ਪੋਜ਼ਿਟਿਵ ਸੋਚਾਂਗੇ, ਅਤੇ ਪਰਮਾਤਮਾ ਮਿਹਰ ਕਰੇ, ਪੋਜ਼ਿਟਿਵ ਸੋਚਣ ਵਾਲੇ ਵਿੱਚ ਪਰਮਾਤਮਾ ਗੁਣ ਪੈਦਾ ਕਰ ਦਿੰਦਾ ਹੈ। ਹੁਣ ਜਿਹੜੇ ਅੰਮ੍ਰਿਤ ਵੇਲੇ ਨੇ, ਜਾਗਦੇ ਨੇ, ਉਹਨਾਂ ਨੂੰ ਸੱਦੜੇ ਪਰਮਾਤਮਾ ਵੱਲੋਂ ਆਏ। ਅਤੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੇ ਖੇਮੇ ਸ਼ਤਰ ਸਰਾਈਚੇ ਦਿਸਣ ਰੱਥ ਪੀੜੇ। ਹੁਣ ਪਿੱਛੋਂ ਰਾਤੀ ਸੱਦੜੇ ਦਾ ਅਰਥ ਕੀ? ਕਿਉਂਕਿ ਜਦੋਂ ਇਨਸਾਨ ਪ੍ਰੇਮਾ ਭਗਤੀ ਵਿੱਚ ਭਾਵਨਾ ਵਿੱਚ ਪੈਂਦਾ, ਸਾਡੇ ਸਾਰਿਆਂ ਦੇ ਸਰੀਰ ਦਾ ਔਰਾ ਹੈ, ਇਹ ਕਰਾਮਾਤ ਨਹੀਂ, ਇਹ ਨੈਚੁਰਲੀ ਕੁਦਰਤੀ ਹੈ। ਸਾਡੇ ਬਦਨ ਦਾ ਜਿਹਨੂੰ ਆਬਾ ਮੰਡਲ ਸ਼ਬਦ ਵਰਤ ਲਈਏ, ਹਰ ਇਨਸਾਨ ਦਾ ਆਪੋ ਆਪਣਾ ਔਰਾ ਹੈ, ਅਤੇ ਹਰ ਬੰਦੇ ਦਾ ਜਿਹੜਾ ਔਰਾ ਹੈ ਉਹਦੇ ਅੰਦਰ ਦੀ ਮਾਨਸਿਕ ਅਵਸਥਾ ਦੇ ਅਨੁਸਾਰ ਹੈ। ਕਈ ਵਾਰੀ ਅਸੀਂ ਵਿਚਰਨੇ ਹਾਂ, ਆਮ ਤੌਰ 'ਤੇ ਹਰ ਬੰਦਾ ਕਿਸੇ ਟਿਕੇ ਕੋਈ ਬੰਦੇ ਦੇ ਕੋਲ ਦੋ ਘੜੀਆਂ ਬੈਠੋ ਅਤੇ ਆਪਾਂ ਕਹਿੰਦੇ ਹਾਂ ਭਾਵੇਂ ਬੋਲਿਆ ਨਹੀਂ ਪਰ ਇਹਦੇ ਕੋਲ ਬੈਠਣਾ ਮੈਨੂੰ ਬਹੁਤ ਚੰਗਾ ਲੱਗਾ। ਕਿਉਂ ਚੰਗਾ ਲੱਗਾ? ਉਹਦੇ ਕੱਪੜਿਆਂ ਕਰਕੇ, ਉਹਦੀ ਚਮੜੀ ਕਰਕੇ ਨਹੀਂ, ਉਹਦੇ ਸਰੀਰ ਵਿੱਚੋਂ ਨਿਕਲਦੀਆਂ ਹੋਈਆਂ ਪੋਜ਼ਿਟਿਵ ਤਰੰਗਾਂ ਉਹਨਾਂ ਨੇ ਸਾਡੇ ਨੈਗੇਟਿਵ ਮਨ ਨੂੰ, ਸਾਡੇ ਇਸ ਖਿੰਡੇ ਹੋਏ ਮਨ ਨੂੰ, ਟਿਕੇ ਹੋਏ ਮਨ ਦੀਆਂ ਤਰੰਗਾਂ ਨੇ ਟਿਕਾ ਦਿੱਤਾ। ਉਹਦਾ ਔਰਾ ਹੈ। ਜਿਹੜੇ ਪਿੱਛਲ ਰਾਤ ਜਾਗਦੇ ਨੇ, ਜੇ ਰਾਤ ਨੂੰ ਪਰਮਾਤਮਾ ਦਇਆ ਕਰੇ ਸਾਡੇ ਤਨ ਦਾ ਔਰਾ ਇਹ ਬਣਿਆ ਹੋਵੇ ਕਿ ਸਤਿਗੁਰੂ ਕਿਰਪਾ ਕਰੀ, ਇਸ ਵਕਤ ਤੂੰ ਮੈਨੂੰ ਉੱਠਣ ਦੀ ਸਮਰੱਥਾ ਦੇਈਂ। ਅਤੇ ਗੁਰਮੁਖੋ, ਅਸਲੀਅਤ ਇਹ ਜੇ ਕਿ ਉਸ ਬੰਦੇ ਨੂੰ ਕੋਈ ਅਲਾਰਮ ਅਤੇ ਕਿਸੇ ਨੂੰ ਜਗਾਉਣ ਵਾਸਤੇ ਕਹਿਣ ਦੀ ਜ਼ਰੂਰਤ ਹੀ ਨਹੀਂ, ਜਿਹਦੇ ਬਦਨ ਦਾ ਔਰਾ ਪਹਿਲਾਂ ਹੀ ਜਾਗਣ ਲਈ ਪੋਜ਼ਿਟਿਵ ਹੈ, ਪਰਮਾਤਮਾ ਖੁਦ ਬਖੁਦ ਉਹਦੇ 'ਤੇ ਕਿਰਪਾ ਕਰਕੇ ਉਹਨੂੰ ਉਠਾ ਦਿੰਦਾ ਹੈ। ਦੂਸਰੀ ਬੇਨਤੀ, ਜਿਹੜਾ ਸ਼ਬਦ ਆਇਆ ਕਿ ਪਿੱਛੋਂ ਰਾਤੀ ਸੱਦੜਾ, ਹੁਣ ਸੱਦੜੇ ਦੇ ਅਰਥ ਕੀ ਨੇ? ਬਾਣੀ ਵਿੱਚ ਸੱਦੜੇ ਦਾ ਅਰਥ ਮੌਤ ਵੀ ਆਇਆ ਕਿ ਸੱਦੜੇ ਨਿੱਤ ਪਵਨ, ਪਰ ਇੱਥੇ ਸੱਦੜੇ ਦਾ ਅਰਥ ਮੌਤ ਨਹੀਂ, ਜਾਂ ਅਸੀਂ ਸੱਦੇ ਉੱਠੀ ਜਾਏ ਸ਼ਬਦ ਵੀ ਵਰਤਨੇ ਕਿ ਸੱਦਿਆ ਅਤੇ ਆਦਮੀ ਤੁਰ ਪਿਆ। ਹਜ਼ੂਰ ਨੇ ਪਿੱਛੋਂ ਰਾਤੀ ਸੱਦੜਾ, ਇਹਦਾ ਭਾਵ ਬੜਾ ਪਿਆਰਾ ਹੈ, ਕਈ ਵਾਰੀ ਸੰਗਤ ਨਾਲ ਅਰਥ ਸਾਂਝੇ ਕੀਤੇ ਨੇ ਕਿ ਪੁਰਾਤਨ ਸਮੇਂ ਜਦੋਂ ਕਿਸੇ ਦੇ ਘਰ ਵਿੱਚ ਬੱਚੇ ਦਾ ਵਿਆਹ ਹੋਣਾ ਅਤੇ ਸਮਾਜਿਕ ਜੀ ਰੀਤ ਸੀ ਕਿ ਮਹੱਲੇ ਦੇ ਪਿੰਡ ਜਾਂ ਆਪਣੇ ਨਜ਼ਦੀਕੀ ਜਿਹੜੇ ਲੋਕ ਨੇ ਉਹਨਾਂ ਬੀਬੀਆਂ ਨੂੰ ਸੱਦੇ ਭੇਜਣੇ ਰਾਤ ਨੂੰ ਗਾਉਣ ਵਾਸਤੇ, ਵਿਆਹ ਹੋਣਾ ਅਤੇ ਸੁਨੇਹੇ ਭੇਜਣੇ ਕਿ ਸਾਡੇ ਘਰ ਬੱਚੇ ਦੇ ਵਿਆਹ ਤੋਂ ਪਹਿਲਾਂ ਗਾਉਣ ਬੈਠਣਾ ਹੈ ਅਤੇ ਤੁਸੀਂ ਗਾਉਣ ਵਾਸਤੇ ਆਓ। ਮਹੱਲੇ ਦੀਆਂ ਬੀਬੀਆਂ ਨੇ ਰਾਤ ਨੂੰ ਇਕੱਠੀਆਂ ਹੋ ਕੇ ਗਾਉਣ ਆਉਣਾ, ਰਾਤ ਨੱਚਣਾ ਉਸ ਘਰ ਵਿੱਚ। ਸਿਰਫ ਇੱਕ ਸਮਾਜਿਕ ਰੀਤ 'ਤੇ ਮੈਂ ਅਰਥ ਕਰ ਰਿਹਾ, ਨਾ ਕੋਈ ਇਹਦੇ ਅਰਥ ਸਮਝ ਲੱਗ ਪਏ ਜੀ ਉੱਥੇ ਤਾਂ ਉਹ ਗੱਲਾਂ ਹੀ ਸਿਰਫ ਸੁਣਾਉਂਦੇ ਰਹੇ ਵਿਆਹਾਂ ਦੀਆਂ ਅਤੇ ਨੱਚਣ ਦੀਆਂ, ਕਿਉਂਕਿ ਹਰ ਬੰਦੇ ਦਾ ਅੰਦਰ ਦਾ ਮੀਟਰ ਆਪੋ ਆਪਣਾ ਹੈ। ਹੁਣ ਉਹ ਰਾਤ ਗਾਉਣ ਆਈਆਂ, ਪਰ ਇੱਕ ਬਿਲਕੁਲ ਦੀਵਾਰ ਸਾਂਝੀ ਹੈ, ਉਹ ਗਵੰਡ ਨੱਚਣ ਨਹੀਂ ਆਈ, ਗਾਉਣ ਨਹੀਂ ਆਈ। ਅਤੇ ਸੁਬਹਾ ਦਿਨ ਚੜ੍ਹਿਆ ਅਤੇ ਮਹੱਲੇ ਦੀਆਂ ਔਰਤਾਂ ਨੇ ਪੁੱਛ ਲਿਆ ਕਿ ਸਾਰੇ ਲੋਕ ਰਾਤ ਗਾਉਣ ਆਏ, ਤੂੰ ਕਿਉਂ ਨਹੀਂ ਆਈ? ਤੇਰਾ ਤਾਂ ਦਰਵਾਜ਼ਾ ਵੀ ਉਹਨਾਂ ਦੇ ਨਾਲ, ਕੰਧ ਉਹਨਾਂ ਨਾਲ ਸਾਂਝੀ। ਕਹਿਣ ਲੱਗੀ, ਬਿਨਾਂ ਸੱਦੇ ਤੋਂ ਕੌਣ ਨੱਚਣ ਆਉਂਦਾ, ਕੌਣ ਗਾਉਣ ਆਉਂਦਾ? ਤੁਹਾਡੇ ਘਰ ਸੱਦੇ ਗਏ, ਤੁਸੀਂ ਦੂਰੋਂ ਵੀ ਚੱਲ ਕੇ ਆ ਗਏ, ਪਰ ਮੈਂ ਨੇੜੇ ਰਹਿ ਕੇ ਕੀ ਕਰਾਂ ਜੇ ਮੇਰੇ ਘਰ ਗਾਉਣ ਦਾ ਸੱਦਾ ਹੀ ਨਹੀਂ ਭੇਜਿਆ? ਪਿਆਰਿਓ, ਸੱਚ ਜੇ ਇਨ ਬਿਨ ਇਸੇ ਤਰ੍ਹਾਂ ਕੁਝ ਲੋਕ ਐਸੇ ਨੇ ਜਿਹੜੇ ਧਰਮ ਦੀ ਚਾਰ ਦੀਵਾਰੀ ਦੇ ਕੋਲ ਰਹਿੰਦੇ ਨੇ, ਚਾਰ ਦੀਵਾਰੀ ਦੇ ਵਿੱਚ ਰਹਿੰਦੇ ਨੇ। ਜੇ ਸੱਦੜਾ ਨਾ ਆਏ, ਉਹ ਪ੍ਰਭਾਤ ਵੇਲੇ ਘੁਰਾੜੇ ਮਾਰਦੇ ਹੋਣਗੇ। ਅਤੇ ਕਈ ਐਸੇ ਨੇ ਜਿਨ੍ਹਾਂ ਨੂੰ ਕਈ ਮੀਲਾਂ ਤੋਂ ਰੱਬ ਸੱਦੜੇ ਦੇ ਕੇ ਆਪਣੇ ਕੋਲ ਗਾਉਣ ਵਾਸਤੇ ਬੁਲਾ ਲੈਂਦਾ ਹੈ, ਸੱਦੜੇ ਤੋਂ ਬਿਨਾਂ ਨਹੀਂ। ਪਿੱਛੋਂ ਰਾਤੀ ਸੱਦੜਾ, ਪਿਛਲ ਰਾਤ ਸੱਦੇ ਪੈਂਦੇ ਨੇ। ਨਾਮ ਖਸਮ ਕਾ ਲੇਹ ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ। ਇਹ ਸਾਰੀਆਂ ਤਾਕਤਾਂ ਉਹਨਾਂ ਨੂੰ ਮਿਲਦੀਆਂ ਨੇ ਜਿੰਨੀ ਤੇਰਾ ਨਾਮ ਧਿਆਇਆ ਤਿਨਕੋ ਸਦ ਮਿਲੇ। ਪਰ ਆਪਾਂ ਉਸ ਪ੍ਰਕਰਨ ਵੱਲ ਆਈਏ ਕਿ ਕਬੂ ਸੋਏ ਰਹੇ ਦਿਨ ਰਾਤ। ਬੰਦਾ ਦਿਨੇ ਵੀ ਸੁੱਤਾ ਅਤੇ ਰਾਤ ਵੀ ਸੁੱਤਾ। ਹੁਣ ਜਿਹੜਾ ਦਿਨ ਰਾਤ ਸੁੱਤਾ ਰਹੇ, ਜਾਂ ਤਾਂ ਬੇਹੋਸ਼ੀ ਵਿੱਚ ਹੋਵੇਗਾ ਅਤੇ ਜਾਂ ਫਿਰ ਬੰਦੇ ਦੇ ਪ੍ਰਾਣ ਨਿਕਲ ਗਏ, ਜਿਹੜਾ ਖੇਲਦਾ ਜੁਲਦਾ ਨਹੀਂ। ਗੁਰੂ ਅਰਜਨ ਸਾਹਿਬ ਆਪ ਜੀ ਨੇ ਕਹਿ ਦਿੱਤਾ, ਕਦੀ ਦਿਨੇ ਵੀ ਸੁੱਤਾ ਰਹਿੰਦਾ, ਰਾਤ ਵੀ ਸੁੱਤਾ ਰਹਿੰਦਾ। ਹੁਣ ਇੱਥੇ ਸਾਨੂੰ ਬਾਣੀ 'ਚ ਦੇਖਣਾ ਪਏਗਾ ਉਹ ਨੀਂਦ ਕੈਸੀ ਹੈ, ਕਿਹੜੀ ਨੀਂਦ ਹੈ ਜਿਹਦੇ ਵਿੱਚ ਬੰਦਾ ਦਿਨ ਰਾਤ ਸੁੱਤਾ ਰਹਿੰਦਾ? ਨਹੀਂ ਪਿਆਰਿਓ, ਉਹਦੇ ਵਿੱਚ ਬਦਨ ਸਰੀਰ ਜਾਗਦਾ ਹੈ ਪਰ ਇੰਦਰੇ ਸੁੱਤੇ ਰਹਿੰਦੇ ਨੇ। ਦਿਨੇ ਵੀ ਸੁੱਤੇ, ਰਾਤ ਵੀ ਸੁੱਤੇ, ਉਹ ਕਿਹੜੇ ਨੇ ਇੰਦਰੇ ਅਤੇ ਕਿਵੇਂ ਸੌਂਦੇ ਨੇ? ਉਹਨਾਂ ਨੂੰ ਗੁਰੂ ਜੀ ਨੇ ਕਿਹਾ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕਬੂ ਸੋਏ ਰਹੇ ਦਿਨ ਰਾਤ। ਅੱਖਾਂ ਵਿੱਚ ਇੱਕ ਨੇਸਤੀ ਨੀਂਦ ਆ ਗਈ, ਕਾਹਦੀ? ਪਾਇਆ ਪਰਾਇਆ ਤਨ ਤੱਕਣ ਦੀ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰ ਦ੍ਰਿਸ਼ਟ ਇੱਕ ਵਿਕਾਰ ਹੈ ਸੱਚ ਜੇ। ਹਜ਼ੂਰ ਕਹਿੰਦੇ ਨੇ, ਪਰਾਈ ਮੰਦੀ ਦ੍ਰਿਸ਼ਟੀ ਨਾਲ ਪਰਾਏ ਨੂੰ ਤੱਕਣਾ, ਇਹ ਅੱਖਾਂ ਦੀ ਨੀਂਦ ਹੈ। ਸਰਵਣ ਸੋਏ ਸੁਣ ਨਿੰਦ ਵਿਚਾਰ, ਜਦੋਂ ਕੰਨ ਦੁਨੀਆਂ ਦੀ ਕੇਵਲ ਨਿੰਦਿਆ ਸੁਣਦੇ ਨੇ, ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਦੋਂ ਕੰਨ ਵੀ ਸੌ ਗਏ। ਇਹ ਦਿਨੇ ਵੀ ਸੁੱਤੇ ਅਤੇ ਰਾਤ ਵੀ ਸੁੱਤੇ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਵਾਦ। ਜ਼ਬਾਨ ਵੀ ਸੌਂ ਗਈ ਲਾਲਚ ਵਿੱਚ ਸਵਾਦ ਵਿੱਚ, ਰਸਨਾ ਸੋਈ ਲੋਭ ਮਿੱਠਾ ਸਵਾਦ, ਮਨ ਸੋਇਆ ਮਾਇਆ ਬਿਸਮਾਦ। ਜਿਹੜਾ ਮਾਇਆ ਬਿਸਮਾਦ ਹੈ, ਇਹਨੂੰ ਹਜ਼ੂਰ ਕਹਿ ਰਹੇ ਨੇ ਕਬੂ ਸੋਏ ਰਹੇ ਦਿਨ ਰਾਤ। ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਕੋਈ ਜਾਗਦਾ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਹਾਂ, ਉਹ ਸੁੱਤੇ ਨੂੰ ਜਗਾਉਣ ਲਈ ਗੁਰੂ ਨੇ ਸ਼ਬਦ ਦੀ ਦਾਤ ਦਿੱਤੀ। ਅਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਸਾਨੂੰ ਕਿਹਾ, ਆਪਣੇ ਰੋਜ਼ ਮਨ ਨੂੰ ਸਮਝਾਈ ਕਰੀ ਜਗਾਉਣ ਲਈ, ਕਿਵੇਂ ਸੁੱਤਾ ਹੋਇਆ ਜਾਗੇ। ਅਤੇ ਸਾਹਿਬ ਨੇ ਕਿਹਾ, ਜਾਗ ਲਿਖੋ ਰੇ ਮਨਾ, ਜਾਗ ਲਿਖੋ। ਤਨ ਸ਼ਬਦ ਨਹੀਂ ਵਰਤਿਆ, ਤਨ ਅਗਲੀ ਤੋਂ ਕੁਛ ਕਿਹਾ, ਪਹਿਲਾਂ ਮਨ ਨੂੰ ਕਿਹਾ ਜਾਗ ਲਿਖੋ, ਰੇ ਮਨਾ ਜਾਗ ਲਿਖੋ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਖੋਹਾ। ਮਨ ਤੂੰ ਜਾਗ, ਪਰ ਜਾਗੇਗਾ ਕਿਵੇਂ? ਖੈਰ ਇੱਕ ਛੋਟੀ ਜਿਹੀ ਉਦਾਹਰਨ ਹੈ। ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਉਹਨਾਂ ਦੇ ਛੋਟੇ ਭਰਾਤਾ ਡਾਕਟਰ ਬਲਬੀਰ ਸਿੰਘ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਰੁਕਤ ਸ਼ੁਰੂ ਕੀਤਾ ਸੀ ਪਰ ਮੁਕੰਮਲ ਨਹੀਂ ਸਨ ਕਰ ਸਕੇ, ਸੱਦਾ ਆ ਗਿਆ। ਉਹਨਾਂ ਦੀਆਂ ਲਿਖਤਾਂ ਪੜ੍ਹਨ ਵਿੱਚ ਜਿਵੇਂ ਕਲਮ ਦੀ ਕਰਾਮਾਤ, ਸ਼ੁੱਧ ਸਵਰੂਪ। ਇੱਕ ਪੁਸਤਕ ਹੈ ਲੰਮੀ ਨਜ਼ਰ, ਉਹਦੀ ਸ਼ੁਰੂਆਤ ਜਿਹੜੀ ਉਹਨਾਂ ਕੀਤੀ ਹੈ, ਉਹ ਪਹਿਲਾ ਚੈਪਟਰ ਹੈ ਰਬਾਬ, ਅਤੇ ਉਸ ਚੈਪਟਰ ਦੀ ਸ਼ੁਰੂਆਤ ਉਹਨਾਂ ਨੇ ਇੱਕ ਸਾਖੀ ਤੋਂ ਕੀਤੀ, ਜਿਹੜੀ ਮੈਂ ਬੇਨਤੀ ਸੰਖੇਪ ਜੀ ਕਰਨੀ ਹੈ। ਉਹ ਲਿਖਦੇ ਨੇ ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ 'ਤੇ ਇੱਕ ਫਕੀਰ, ਵਿਦਵਾਨ ਕਹਿ ਲਵਾਂ, ਵਜੰਤਰੀ ਕਹਿ ਲਵਾਂ, ਜਾਂ ਸੰਗੀਤਕਾਰ ਜਾਂ ਗਵੱਈਆ ਕਹਿ ਲਵਾਂ, ਹਜ਼ਾਰ ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ 'ਤੇ ਅਬੂ ਨਸਰ ਨਾਮ ਦਾ ਇੱਕ ਆਦਮੀ ਹੋਇਆ। ਉਹ ਫਰਾਬ ਪਿੰਡ ਦਾ, ਨਗਰ ਦਾ ਰਹਿਣ ਵਾਲਾ ਸੀ ਫਰਾਬ ਦਾ, ਅਤੇ ਉਹਨੂੰ ਲੋਕ ਅਕਸਰ ਹਕੀਮ ਫਰਾਬੀ ਕਹਿੰਦੇ ਸਨ, ਫਰੇਬੀ ਨਹੀਂ ਫਰਾਬੀ। ਉਹਨੂੰ ਜਿੰਨੇ ਕੁ ਪੈਸੇ ਮਿਲਦੇ ਸਨ, ਵਜ਼ੀਫਾ ਉਹਦਾ ਆਪਣੇ ਤਨ ਨਿਰਵਾਹ ਮਾਤਰ ਰੱਖਣੇ, ਬਾਕੀ ਅਕਸਰ ਉਹ ਲੋੜਵੰਦਾਂ ਵਿੱਚ ਵੰਡ ਦਿੰਦੇ ਸਨ। ਉਹ ਸਾਜ਼ ਬੜਾ ਸੋਹਣਾ ਵਜਾਉਂਦੇ ਸਨ, ਉਹ ਗਾਉਂਦੇ ਬਹੁਤ ਸੋਹਣਾ ਸਨ, ਉਹ ਕਈ ਵਿੱਦਿਆ ਦੇ ਜਾਣਕਾਰ ਸਨ, ਪਰ ਅਕਸਰ ਅਮੀਰ ਬੰਦਿਆਂ ਦੇ ਘਰ ਵਿੱਚ ਜਾਣ ਤੋਂ ਗੁਰੇਜ਼ ਕਰਦੇ ਸਨ। ਇੱਕ ਅਮੀਰ ਆਦਮੀ, ਉਹਨੇ ਕਈ ਵਾਰੀ ਯਤਨ ਕੀਤਾ ਵੀ ਮੈਂ ਇਹਨਾਂ ਨੂੰ ਆਪਣੇ ਘਰ ਲਿਆਵਾਂ, ਮੈਂ ਇਹਨਾਂ ਨਾਲ ਕੋਈ ਗੱਲਬਾਤ ਕਰਾਂ, ਆਪਣੀ ਮੌਜ ਜਦੋਂ ਗਾਉਂਦਾ ਮੈਂ ਇਹਦੇ ਤੋਂ ਕੁਛ ਸੁਣਾ, ਪਰ ਉਹ ਗਏ ਨਹੀਂ। ਇੱਕ ਦਿਨ ਕੀ ਹੋਇਆ, ਉਸ ਅਮੀਰ ਬੰਦੇ ਦੇ ਘਰ ਮਹਿਫਲ ਸੱਜੀ ਸੀ, ਲੋਕ ਅਨੇਕਾਂ ਥਾਵਾਂ ਤੋਂ ਉਸ ਅਮੀਰ ਦੇ ਦੋਸਤ ਆਏ, ਹਰ ਬੰਦਾ ਇੱਕ ਤੋਂ ਇੱਕ ਵੱਧ ਕੇ ਆਪਣੇ ਤਨ ਦੀ ਨੁਮਾਇਸ਼ ਕਰ ਰਿਹਾ ਸੀ। ਅੱਜ ਵੀ ਹੈ ਨਾ, ਅਸੀਂ ਗੁਰੂ ਘਰ ਬਹੁਤ ਘੱਟ ਸੱਜਣ ਨੇ, ਖਿਮਾ ਕਰਿਓ, ਜਿਹੜੇ ਗੁਰੂ ਕੋਲੋਂ ਗੁਰੂ ਨੂੰ ਮੰਗਣ ਆਉਂਦੇ ਨੇ। ਅਕਸਰ ਬੰਦੇ ਗੁਰੂ ਘਰ ਵੀ ਅਤੇ ਪਬਲਿਕ ਥਾਵਾਂ 'ਤੇ ਵੀ, ਅਤੇ ਜਦੋਂ ਵਿਆਹ ਸ਼ਾਦੀਆਂ ਹੋਣ ਉਦੋਂ ਤਾਂ ਰੱਬ ਹੀ ਰਾਖਾ, ਹਰ ਬੰਦਾ ਆਪਣੇ ਬਦਨ ਦੀ, ਆਪਣੇ ਕੱਪੜਿਆਂ ਦੀ, ਆਪਣੇ ਗਹਿਣਿਆਂ ਦੀ ਕੇਵਲ ਨਮਾਇਸ਼ ਹੀ ਲਾਉਣ ਜਾਂਦਾ ਹੈ, ਕੋਈ ਟਾਵਾਂ। ਉਹ ਅਮੀਰ ਦੀ ਮਹਿਫਲ ਵਿੱਚ ਅਨੇਕਾਂ ਅਮੀਰ ਖੋਰ ਆਏ, ਉਹਨਾਂ ਦੇ ਬਸਤਰ, ਉਹਨਾਂ ਦੇ ਗਹਿਣੇ। ਇਹ ਫਕੀਰ ਵੀ ਚਲਾ ਗਿਆ, ਸਾਜ਼ ਇਹਨੇ ਆਪਣਾ ਪਕੜਿਆ, ਅਤੇ ਜਦੋਂ ਅਮੀਰ ਦੇ ਘਰ ਪ੍ਰਵੇਸ਼ ਕੀਤਾ, ਇਹਨੂੰ ਵੇਖ ਕੇ ਲੋਕ ਮਜ਼ਾਕ ਉਡਾਉਣ ਲੱਗੇ, ਕਿਉਂਕਿ ਇਹਦੇ ਕੱਪੜੇ ਸਾਧ ਮੁਰਾਦੇ ਸਨ। ਅਤੇ ਅੱਜ ਕੱਪੜਿਆਂ ਦੀ ਚਮਕ ਦਮਕ ਥੱਲੇ ਧਰਮ ਵੀ ਗਵਾਚ ਗਿਆ। ਜੇ ਅਸਲੀਅਤ ਇਹ ਵੇ, ਜੇ ਕੱਪੜੇ ਸੋਹਣੇ ਨੇ, ਚਾਰ ਬੰਦੇ ਪਿੱਛੇ ਨੇ, ਚਿੱਟੇ ਤੌਲੀਏ ਹੱਥ 'ਚ ਪਕੜੇ ਨੇ, ਖਿਮਾ ਕਰਿਓ ਕਿ ਬੰਦਾ ਦੂਰੋਂ ਦੇਖ ਕੇ ਪ੍ਰਭਾਵਿਤ ਹੋ ਕੇ ਕਹਿੰਦਾ ਬਹੁਤ ਪਹੁੰਚੀ ਖਸਤੀ ਏ, ਪਰ ਬਾਬੇ ਨਾਨਕ ਨੇ ਕਿਹਾ ਨਹੀਂ ਭਲਿਆ, ਹੋ ਸਕਦਾ ਪਾਟੀਆਂ ਲੀਰਾਂ ਦੇ ਵਿੱਚ ਵੀ ਕੋਈ ਕੀਮਤੀ ਹੀਰਾ ਹੋਵੇ। ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨਿਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਭਾਈ ਸਾਹਿਬ ਨੇ ਤਾਂ ਸ਼ਬਦ ਕਹਿਣੇ, ਕਹਿਣ ਲੱਗੇ ਜਿਉਂਕਰ ਮੈਲੇ ਚੀਥੜੇ ਹੀਰਾ ਲਾਲ ਅਮੋਲ ਪਲੇਟਾਂ, ਕਿ ਮੈਲੇ ਚੀਥੜਿਆਂ ਵਿੱਚ ਵੀ ਕੋਈ ਕੀਮਤੀ ਲਾਲ ਹੋ ਸਕਦਾ, ਤੂੰ ਕੱਪੜੇ ਪਿੱਛੇ ਭਰਮੀ ਨਾ। ਉਹ ਜਦੋਂ ਅੰਦਰ ਪ੍ਰਵੇਸ਼ ਕੀਤਾ ਉਹਦੇ ਕੱਪੜੇ ਸਾਦੇ ਸਨ, ਲੋਕਾਂ ਮਜ਼ਾਕ ਉਡਾਇਆ, ਮੈਂ ਗੱਲ ਮੁਕਾਵਾਂ, ਉਹਨੇ ਬਗਲ 'ਚੋਂ ਵਾਜਾ ਕੱਢਿਆ, ਸਾਜ ਕੱਢਿਆ, ਸੁਰ ਲਾ ਕੇ ਉਹਨੇ ਵਾਜਾ ਵਜਾਇਆ ਅਤੇ ਗਾਇਆ, ਸਾਰੀ ਮਹਿਫਲ ਉਹਦੀ ਆਵਾਜ਼ ਦੀ ਤਸੀਰ ਇਹੋ ਜਿਹੀ, ਉਹਦੇ ਸੰਗੀਤ ਵਿੱਚ ਇਹੋ ਜਿਹੀ ਕਸ਼ ਸੀ, ਹਰ ਬੰਦਾ ਖਿੜ ਖਿੜਾ ਕੇ ਹੱਸਣ ਲੱਗ ਪਿਆ, ਮਜ਼ਾਕ ਕਰਨ ਵਾਲੇ ਵੀ ਹੱਸਣ ਲੱਗ ਪਏ। ਪਰਦਾ ਬਦਲਿਆ ਅਤੇ ਪਰਦਾ ਬਦਲ ਕੇ ਉਹਨੇ ਗਾਇਆ, ਜਿਹੜੇ ਹੱਸਦੇ ਸਨ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਣ ਲੱਗ ਪਏ। ਉਹਦੇ ਗਾਉਣ ਦੀ ਤਸੀਰ ਐਸੀ ਸੀ, ਹੱਸਣ ਵਾਲੇ ਰੋਣ ਲੱਗੇ, ਅਤੇ ਉਹਨੇ ਤੀਸਰਾ ਪਰਦਾ ਬਦਲ ਕੇ ਗਾਇਆ, ਅਤੇ ਜਿੰਨੇ ਰੋਂਦੇ ਸਨ ਜਿੱਥੇ ਕੋਈ ਟਿਕਿਆ ਉੱਥੇ ਨੀਂਦ ਸਾਰਿਆਂ ਨੂੰ ਪੈ ਗਈ, ਸਾਰੇ ਸੌਂ ਗਏ ਮਹਿਫਲ ਵਿੱਚ। ਉਹਨੇ ਸੁੱਤਿਆਂ ਨੂੰ ਛੱਡ ਗਿਆ, ਅਤੇ ਆਬੂ ਨਸਰ ਨੇ, ਹਕੀਮ ਫਰਾਬੀ ਨੇ, ਉਸ ਫਕੀਰ ਨੇ ਕਾਗਜ਼ ਦਾ ਟੁਕੜਾ ਲਿਆ ਅਤੇ ਜਾਣ ਲੱਗਿਆਂ ਲਿਖ ਗਿਆ, ਆਪ ਨੇ ਹਕੀਮ ਫਰਾਬੀ ਸੇ ਮਿਲਣਾ ਥਾ, ਵੋ ਆਇਆ, ਤੁਮਨੇ ਮਜ਼ਾਕ ਉਡਾਇਆ, ਹਕੀਮ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ, ਕਿ ਮੈਂ ਤੁਹਾਨੂੰ ਖਸਾ ਕੇ ਰਵਾ ਕੇ ਅਤੇ ਸਵਾ ਕੇ ਜਾ ਰਿਹਾ। ਇੱਥੇ ਫਿਰ ਡਾਕਟਰ ਸਾਹਿਬ ਨੇ ਗੱਲ ਜਿਹੜੀ ਲਿਖੀ, ਭਾਈ ਬਲਬੀਰ ਸਿੰਘ, ਡਾਕਟਰ ਬਲਬੀਰ ਸਿੰਘ ਨੇ, ਉਹ ਕਹਿਣ ਲੱਗੇ ਉਹਦੇ ਪਰਦੇ ਵਿੱਚ ਖਸਾ ਸਕਦਾ, ਰਵਾ ਸਕਦਾ ਅਤੇ ਕੇਵਲ ਸਵਾ ਸਕਦਾ, ਪਰ ਮੇਰੇ ਗੁਰੂ ਨਾਨਕ ਦੀ ਰਬਾਬ ਦੀ ਇੱਕ ਤਸੀਰ ਹੋਰ ਹੈ, ਇਹ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦੀ ਹੈ, ਇਹਦੇ ਵਿੱਚ ਜਗਾਉਣ ਦੀ ਸਮਰੱਥਾ ਹੈ। ਹਜ਼ੂਰ ਨੇ ਕਿਹਾ ਆਦਮੀ ਦਾ ਮਨ ਸੁੱਤਾ ਹੈ, ਪਰ ਜਾਗੇਗਾ ਕਿਵੇਂ? ਅੰਮ੍ਰਿਤ ਬਾਣੀ ਨਾਲ ਜੁੜ ਕੇ, ਸ਼ਬਦ ਨਾਲ ਜੁੜ ਕੇ। ਖੈਰ ਗੁਰੂ ਜੀ ਨੇ ਕਿਹਾ, ਕਹਿਣ ਲੱਗੇ ਕਬਹੂ ਨਿਰਤ ਕਰੈ ਬਹੁ ਭਾਂਤ, ਕਬਹੂ ਸੋਏ ਰਖੈ ਦਿਨ ਰਾਤ ਸੁੱਤੈ, ਮਾਇਆ ਦੇ ਰੰਗ ਵਿੱਚ ਕਬਹੂ ਮਹਾਂ ਕ੍ਰੋਧ ਬਿਕਰਾਲ। ਕਦੀ ਬੰਦਾ ਮਹਾਂ ਕ੍ਰੋਧੀ, ਅਤੇ ਬਿਕਰਾਲ ਦਾ ਅਰਥ ਹੈ ਡਰਾਵਣਾ, ਉਹਦੀਆਂ ਅੱਖਾਂ, ਉਹਦਾ ਬਦਨ, ਉਹਦਾ ਚਿਹਰਾ ਇੰਨਾ ਕ੍ਰੋਧ ਵਿੱਚ ਹੈ ਕਿ ਜਿਸ ਪਰਿਵਾਰ ਵਿੱਚ ਰਹਿੰਦਾ ਉਸ ਪਰਿਵਾਰ ਦੇ ਜੀਅ ਵੀ ਕ੍ਰੋਧੀ ਬੰਦੇ ਦੇ ਚਿਹਰੇ ਨੂੰ ਦੇਖ ਕੇ ਡਰ ਰਹੇ ਨੇ। ਹਜ਼ੂਰ ਨੇ ਫੁਰਮਾਇਆ ਕਬੂ ਸਰਬ ਕੀ ਖੋਤ ਰਵਾਲ, ਅਤੇ ਕਦੀ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਬੈਠਾ ਹੈ। ਪਿਆਰਿਓ, ਕਿਤੇ ਕੋਈ ਨੱਚ ਰਿਹਾ, ਕਿਤੇ ਕੋਈ ਸੌ ਰਿਹਾ, ਕਿਤੇ ਕੋਈ ਗੁੱਸੇ ਵਿੱਚ ਤੜਫ ਰਿਹਾ, ਅਤੇ ਕਿਤੇ ਕੋਈ ਸਾਰਿਆਂ ਦੇ ਚਰਨਾਂ ਦੀ ਧੂੜ ਬਣਿਆ ਹੋਇਆ ਹੈ, ਹਰ ਇੱਕ ਦੇ ਚਰਨਾਂ ਦੀ ਖਾਕ ਆਪਣੇ ਮੱਥੇ 'ਤੇ ਲਾਂਦਾ। ਕਬਹੂ ਖੋਏ ਬਹਿ ਵੱਡ ਰਾਜਾ, ਕਦੀ ਵੱਡਾ ਰਾਜਾ ਸਮਰਾਟ ਬਣ ਜਾਂਦਾ, ਕਬਹੂ ਪੇਖਾਰੀ ਖੈਰ ਮੰਗਣ ਵਾਲਾ, ਭਿੱਖਿਆ ਮੰਗਣ ਵਾਲਾ, ਨੀਚ ਕਾ ਸਾਜਾ, ਆਪਣੇ ਤਨ ਦਾ ਲਿਬਾਸ, ਆਪਣਾ ਸਾਜ਼ੋ ਸਮਾਨ ਭਿਖਾਰੀਆਂ ਵਾਲਾ ਬਣਾ ਲੈਂਦਾ, ਕਦੀ ਰਾਜਾ ਅਤੇ ਕਦੀ ਭਿਖਾਰੀ। ਇੱਥੇ ਮੈਂ ਥੋੜ੍ਹਾ ਜਿਹਾ ਜ਼ਰੂਰ ਰੁਕਣਾ ਹੈ ਬਾਣੀ ਵਿੱਚੋਂ ਹੀ, ਇਹ ਪਰਮਾਤਮਾ ਦੀ ਖੇਡ ਹੈ। ਕਈ ਬੰਦੇ ਬਾਦਸ਼ਾਹ ਦੇ ਰੂਪ ਵਿੱਚ ਜਨਮ ਲੈਂਦੇ ਨੇ, ਅਤੇ ਜਦੋਂ ਦੁਨੀਆਂ ਤੋਂ ਕੂਚ ਕਰਦੇ ਨੇ ਭਿਖਾਰੀਆਂ ਦੇ ਰੂਪ ਵਿੱਚ ਹੁੰਦੇ ਨੇ। ਕਈ ਬੰਦੇ ਭਿਖਾਰੀਆਂ ਦੀ ਕੁੱਲੀ ਵਿੱਚ ਜਨਮ ਲੈਂਦੇ ਨੇ, ਪਰਮਾਤਮਾ ਤੋਰਨ ਲੱਗਿਆਂ ਉਹਨਾਂ ਨੂੰ ਬਾਦਸ਼ਾਹੀਆਂ ਦੇ ਦਿੰਦਾ ਹੈ। ਉਸ ਦੀ ਆਪਣੀ ਇਹ ਅਸਚਰਜ ਖੇਡ ਹੈ। ਗੁਰੂ ਨਾਨਕ ਸਾਹਿਬ ਨੇ ਤਾਂ ਸ਼ਬਦ ਕਹੇ ਸਨ ਕਿ ਨਦਰ ਉਪੱਠੀ ਜੇ ਕਰੇ, ਜੇ ਉਸ ਦੀ ਨਜ਼ਰ ਅਪੁੱਠੀ ਹੋ ਜਾਏ, ਸੁਲਤਾਨਾ ਕਹਾਂ ਕਿਰਾਏ ਦਾ, ਦਰ ਮੰਗਣ ਭਿੱਖ ਨਾ ਪਾਏਦਾ। ਹੋਰ ਥੋੜ੍ਹਾ ਜਿਹਾ ਅਸੀਂ ਬਾਣੀ ਵਿੱਚੋਂ ਦੇਖ ਲਈਏ, ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਦੇ ਵਿੱਚ ਦੋਨੋਂ ਪੱਖ ਨੇ, ਕਦੀ ਰਾਜਿਆਂ ਵਾਲੇ ਠਾਠ ਨੇ ਅਤੇ ਕਦੀ ਭਿਖਾਰੀਆਂ ਤੋਂ ਵੀ ਥੱਲੇ ਦੁਖਾਂਤ ਹੈ। ਉਹ ਸ਼ਬਦ ਦੇ ਉਚਾਰਨ ਕਰਤਾ ਵੀ ਧੰਨ ਗੁਰੂ ਨਾਨਕ ਬਾਬਾ ਜੀ ਨੇ। ਉਹ ਸ਼ਬਦ ਸ਼ਹਿਦਪੁਰ ਅਹਿਮਦਾਬਾਦ ਦੀ ਧਰਤੀ 'ਤੇ ਉਚਾਰਿਆ। ਉਹ ਸ਼ਬਦ ਨੂੰ ਪੜ੍ਹੋ, ਇੱਕ ਤੁਕ ਵਿੱਚ ਬਾਦਸ਼ਾਹੀ ਠਾਠ ਅਤੇ ਦੂਜੇ ਪਾਸੇ ਰੁਲਦੇ ਕੋਈ ਬੰਦੇ, ਉਹੀ ਬੰਦੇ ਜਿਹੜੇ ਸੁੱਖ ਭੋਗਦੇ ਸਨ, ਉਹ ਬੰਦੇ ਮਹੱਲਾਂ ਵਿੱਚ ਰਹਿੰਦੇ ਨੇ, ਅੱਜ ਉਹ ਬੰਦੇ ਸੜਕਾਂ ਦੇ ਕਿਨਾਰਿਆਂ 'ਤੇ ਰਾਤ ਕੱਟਣ ਨੂੰ ਮਜਬੂਰ ਨੇ। ਅਸੀਂ ਉਹ ਸ਼ਬਦ ਪੜ੍ਹਦੇ ਹਾਂ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ। ਇਹ ਸੀ ਬਾਦਸ਼ਾਹਤ, ਕੇਸਾਂ ਦੀਆਂ ਪੱਟੀਆਂ ਵਿੱਚ ਸੰਧੂਰ ਭਰਿਆ, ਮੰਗ ਦੇ ਵਿੱਚ ਸੰਧੂਰ ਹੈ। ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ। ਉਹ ਸਿਰ ਕੈਂਚੀਆਂ ਨਾਲ ਕੱਟ ਦਿੱਤੇ ਕੇਸ, ਗਲੇ ਰੁਕ ਗਏ ਧੂੜ ਦੇ ਨਾਲ। ਮਹਿਲਾਂ ਅੰਦਰ ਹੁੰਦੀਆਂ ਹੁਣ ਬਹਿਲ ਨਾ ਮਿਲਣ ਖਦੂਰ, ਮਹਿਲਾਂ ਵਿੱਚ ਬਾਦਸ਼ਾਹੀ ਠਾਟ ਸੀ, ਹੁਣ ਪਿਆਰਿਓ ਮਹੱਲ ਦੇ ਨੇੜੇ ਵੀ ਕੋਈ ਫਟਕਰ ਨਹੀਂ ਦਿੰਦਾ। ਮਹਿਲਾਂ ਅੰਦਰ ਖੁੰਦੀਆਂ ਹੁਣ ਬਹਿਲ ਨਾ ਮਿਲਣ ਹਦੂਰ, ਆਦੇਸ਼ ਬਾਬਾ ਆਦੇਸ਼, ਆਦਿ ਪੁਰਖ ਤੇਰਾ ਅੰਤ ਨਾ ਪਾਇਆ, ਤੂੰ ਕਰ ਕਰ ਦੇਖੇ ਵੇਸ਼। ਜਦੋਂ ਸੀਆਂ ਵਿਆਹੀਆਂ ਲਾੜੇ ਸੋਹਨ ਪਾਸ, ਖਿੰਡੋਲੀ ਚੜ ਆਈਆਂ ਦੰਦ ਖੰਡ ਕੀਤੇ ਰਾਸ, ਉਪਰੋਂ ਪਾਣੀ ਵਾਰੀਐ ਝੱਲੇ ਚਿਮਕਣ ਪਾਸ, ਇੱਕ ਲੱਖ ਲੈਣ ਬਖੇਠੀਆਂ ਲੱਖ ਲੈਣ ਖੜੀਆਂ, ਗਰੀ ਸੁਹਾਰੇ ਖਾਂਦੀਆਂ ਮਾਨਣ ਛੇਜੜੀਆਂ। ਅੱਜ ਕਿੱਥੇ ਅਵਸਥਾ ਆ ਗਈ, ਤਿੰਨ ਗਲ ਸਿਲਕਾਂ ਪਾਈਆਂ ਟੁੱਟਣ ਮੋਤ ਸਰੀਆਂ, ਜਿਨ੍ਹਾਂ ਦੇ ਗਲੇ ਵਿੱਚ ਕੀਮਤੀ ਹਾਰ ਸਨ ਮੋਤੀਆਂ ਦੇ, ਉਹਨਾਂ ਦੇ ਗਲੇ ਵਿੱਚ ਬਾਬਰ ਦੇ ਸਿਪਾਹੀਆਂ ਨੇ ਰੱਸੀਆਂ ਪਾ ਦਿੱਤੀਆਂ। ਕਦੀ ਰਾਜ ਸੀ ਕਦੀ ਭਿਖਾਰੀਪਨ। ਵੈਸੇ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਮੇਰਾ ਖਿਆਲ ਹੈ ਮੈਂ ਇੱਥੇ ਸਪਸ਼ਟ ਇੱਕ ਵਾਰੀ ਸਾਂਝ ਪਾ ਕੇ ਗਿਆ, ਕੱਲ੍ਹ ਵੀ ਬੇਨਤੀ ਕੀਤੀ ਸੀ, ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਦੀ ਮਾੜੀ ਹਾਲਤ ਕਿਸੇ ਪੱਖ ਤੋਂ ਦੇਖ ਕੇ ਮਜ਼ਾਕ ਮਖੌਲ ਜਾਂ ਹਾਸਾ ਨਾ ਉਡਾਓ। ਬੇਨਤੀ ਹੈ, ਜੇ ਵਿੱਦਿਆ ਕਰਕੇ ਕਿਸੇ ਨੂੰ ਚਾਰ ਅੱਖਰ ਨਹੀਂ ਬੋਲਣੇ ਆਉਂਦੇ ਤਾਂ ਚਾਰ ਅੱਖਰ ਚੰਗੇ ਬੋਲਣ ਵਾਲਿਆ ਉਹਦਾ ਮੌਜੂ ਨਾ ਬਣਾ। ਤੇਰੇ ਕੋਲ ਧਨ ਏ, ਉਸ ਕੋਲ ਗਰੀਬੀ ਏ, ਉਹਦੀ ਕੰਗਾਲਤਾ ਨੂੰ ਦੇਖ ਕੇ ਉਹਦਾ ਸ਼ੋਸ਼ਣ ਨਾ ਕਰ। ਤੇਰੇ ਕੋਲ ਪਦਵੀ ਏ, ਉਹ ਤੇਰਾ ਸੇਵਾਦਾਰ ਏ, ਪਰ ਪਦਵੀ 'ਤੇ ਬੈਠਣ ਵਾਲਿਆ ਉਹਦੇ ਆਪਣੇ ਅੱਗੇ ਕੰਮ ਕਰਨ ਵਾਲੇ ਦਾ ਮਜ਼ਾਕ ਨਾ ਉਡਾ। ਕਿਉਂ? ਭਾਈ ਗੁਰਦਾਸ ਨੇ ਇੱਕ ਬਚਨ ਕਿਹਾ, ਉਹ ਜ਼ਿਮੀਂਦਾਰ, ਕਿ ਜਿੰਨੀ ਦੇਰ ਤੱਕ ਤੇਰੀ ਫਸਲ ਅਜੇ ਖੇਤ ਵਿੱਚ ਪੱਕੀ ਏ ਘਰ ਨਹੀਂ ਆਉਂਦੀ, ਉਨੀ ਦੇਰ ਤੱਕ ਉੱਚੇ ਬੋਲ ਨਾ ਬੋਲ। ਕੀ ਪਤਾ ਹੈ ਕਿ ਪੱਕੀ ਕੋਈ ਫਸਲ ਦਾ ਢੇਰ ਲੱਗਾ ਹੋਵੇ ਅਤੇ ਮੀਂਹ ਪਏ ਸਾਰੇ ਨੂੰ ਰੋੜ ਕੇ ਲੈ ਜਾਵੇ। ਪੱਕੀ ਜ਼ਰੂਰ ਏ, ਅਜੇ ਤੇਰੀ ਬੇੜੀ ਸਮੁੰਦਰ ਦੇ ਵਿੱਚ ਏ, ਅਤੇ ਕਿਸੇ ਨੂੰ ਡੁੱਬਦਿਆਂ ਨੂੰ ਦੇਖ ਕੇ ਮਜ਼ਾਕ ਉਡਾਉਣ ਵਾਲਿਆਂ, ਹੋ ਸਕਦਾ ਪਾਣੀ ਦੀ ਇੱਕ ਛਲ ਤੇਰੀ ਬੇੜੀ ਨੂੰ ਵੀ ਪੁੱਠੀ ਪਾ ਦੇਵੇ। ਤਾਂ ਹੀ ਗੁਰੂ ਜੀ ਨੇ ਕਿਹਾ, ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਐ ਕੋਏ, ਅਜੋ ਸੋ ਨੌ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਉਸ ਪਰਮਾਤਮਾ ਦੇ ਰੰਗ ਕਿਤੇ ਬਾਦਸ਼ਾਹਤ ਅਤੇ ਕਿਤੇ ਭਿਖਾਰੀਪਨ, ਅਤੇ ਆਹੀ ਤਾਂ ਸੰਸਾਰ ਦੀ ਅਸਚਰਜ ਖੇਡ ਹੈ। ਹਜ਼ੂਰ ਕਹਿ ਰਹੇ ਨੇ, ਕਬੂ ਹੋਏ ਬਹਿ ਬਡ ਰਾਜਾ, ਕਬੂ ਭੇਖਾਰੀ ਨੀਚ ਕਾ ਸਾਜਾ, ਕਬੂ ਅਪ ਕੀਰਤ ਮੈਂ ਆਵੈ। ਅਪ ਕੀਰਤ, ਕੀਰਤ ਦਾ ਅਰਥ ਏ ਸ਼ੋਭਾ, ਅਪ ਕੀਰਤ ਦਾ ਅਰਥ ਏ ਬਦਨਾਮੀ। ਕਦੀ ਹੁਣ ਥਾਂ ਥਾਂ 'ਤੇ ਬਦਨਾਮੀ, ਹਰ ਬੰਦਾ ਬੁਰਾ ਕਹਿ ਰਿਹਾ ਮਾੜਾ ਕਹਿ ਰਿਹਾ, ਕਬੂ ਭਲਾ ਭਲਾ ਕਹਾ ਵੈ। ਕਿਤੇ ਕਿਹਾ ਜਾਂਦਾ ਨਹੀਂ ਇਹਦੇ ਵਰਗਾ ਭਲਾ ਹੀ ਕੋਈ ਨਹੀਂ, ਇਹਦੇ ਵਰਗਾ ਚੰਗਾ ਹੀ ਕੋਈ ਨਹੀਂ, ਸੰਸਾਰ ਕਹਿੰਦਾ ਭਲਾ ਭਲਾ। ਕਈਆਂ ਦੀ ਦਿਨ ਰਾਤ ਬਦਨਾਮੀ ਹੁੰਦੀ ਏ, ਅਤੇ ਕਈ ਵਿਚਾਰੇ ਜਿਹੜੇ ਉਹਨਾਂ ਨੂੰ ਸਾਰੇ ਲੋਕ ਭਲਾ ਕਹਿੰਦੇ ਨੇ। ਪਰ ਇੱਥੇ ਇੱਕ ਗੱਲ ਮੈਂ ਜ਼ਰੂਰ ਕਹਿ ਜਾਵਾਂ, ਆਪਣੇ ਆਪ ਭਲਾ ਕਹਿਣ ਨਾਲ ਕਦੀ ਕੋਈ ਭਲਾ ਨਹੀਂ ਹੋਇਆ। ਸੰਸਾਰ ਕਹਿ ਗੱਲ ਵੱਖਰੀ, ਪਰ ਇੱਥੇ ਤਾਂ ਅਸੀਂ ਦੇਖਦੇ ਹਾਂ ਹੱਥ 'ਚ ਮਾਈਕ ਆਉਣ ਦੀ ਦੇਰ ਏ, ਮੈਂ ਵਾਲਾ ਸੰਗੀਤ ਮੁਰ ਮੁੱਕਦਾ ਹੀ ਨਹੀਂ। ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕਰਾਂਗਾ। ਚੱਚ ਜਾਣਿਓ ਭਾਵੇਂ ਗੁਰਦੁਆਰੇ ਖਲੋ ਕੇ ਵੀ ਚੰਗੇ ਕੰਮ ਕਰਕੇ ਕਹਿ ਮੈਂ ਚੰਗੇ ਕੀਤੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਚੰਗਾ ਕਹਿੰਦਾ ਸਭ ਤੋਂ ਪਹਿਲੀ ਬੁਰਿਆਈ ਹੀ ਇਵੇਂ ਆਪਣੇ ਆਪ ਨੂੰ ਚੰਗਾ ਕਹਿਣਾ। ਆਪਸ ਕੋ ਜੋ ਭਲਾ ਕਹਾਵੈ, ਸੁਖਮਨੀ ਸਾਹਿਬ ਦੀ ਬਚਨ ਹੈ, ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ। ਕੌਣ ਹੈ ਭਲਾ? ਬਾਬਾ ਜੀ ਨੇ ਕਿਹਾ ਕਿ ਤਉ ਦੀਵਾਨਾ ਜਾਣੀਐ ਜਾਂ ਸਾਹਿਬ ਧਰੈ ਪਿਆਰ, ਮੰਦਾ ਜਾਣੈ ਆਪ ਕੋ ਅਵਰ ਭਲਾ ਸੰਸਾਰ। ਕਦੀ ਅਪਕੀਰਤੀ ਹੋ ਰਹੀ ਹੈ, ਕਿਤੇ ਲੋਕ ਭਲਾ ਭਲਾ ਕਹਿੰਦੇ ਨੇ। ਜਿਉਂ ਪ੍ਰਭ ਰੱਖੈ, ਜਿਵੇਂ ਪਰਮਾਤਮਾ ਕਿਸੇ ਨੂੰ ਰੱਖਦਾ, ਉਹ ਰੱਖੇ ਨੱਚਣ ਵਿੱਚ, ਉਹ ਰੱਖੇ ਸੌਣ ਵਿੱਚ, ਉਹ ਰੱਖੇ ਕ੍ਰੋਧ ਵਿੱਚ, ਉਹ ਰੱਖੇ ਨਿਮਰਤਾ ਵਿੱਚ, ਉਹ ਰੱਖੇ ਰਾਜ ਵਿੱਚ, ਉਹ ਰੱਖੇ ਭਿਖਾਰੀਪਨ ਵਿੱਚ। ਜਿਉਂ ਪ੍ਰਭ ਰੱਖੈ ਤਿਵਕੀ ਰਹਿ, ਉਸੇ ਤਰ੍ਹਾਂ ਇਨਸਾਨ ਰਹਿੰਦਾ। ਗੁਰ ਪ੍ਰਸਾਦ ਨਾਨਕ ਜਸ ਕਹਿ, ਜਿਸ ਉੱਪਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਵਾਪਰੇ, ਉਹ ਫਿਰ ਸਤਿਗੁਰੂ ਦੇ ਨਾਮ ਨੂੰ, ਪਰਮਾਤਮਾ ਦੀ ਬੰਦਗੀ ਨੂੰ, ਕਰਤਾਰ ਦੀ ਇਬਾਦਤ ਨੂੰ, ਪਰਮਾਤਮਾ ਦੀ ਸਿਫਤ ਸਲਾਹ ਕਹਿੰਦਾ। ਪਰ ਜਿਸ ਉੱਪਰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਵਾਪਰ ਜਾਏ, ਕਿਉਂਕਿ ਗੁਰ ਪ੍ਰਸਾਦ ਤੋਂ ਬਿਨਾਂ ਜਪਿਆ ਵੀ ਨਹੀਂ ਜਾ ਸਕਦਾ, ਉਸ ਦੀ ਨਦਰ ਹੋਵੇ, ਉਸ ਦੀ ਮਿਹਰ ਹੋਵੇ। ਧੰਨ ਗੁਰੂ ਅਰਜੁਨ ਦੇਵ, ਸਾਨੂੰ ਸਭ ਨੂੰ ਸਮਤ ਬਖਸ਼ਣ, ਕਹਿਣ ਵਾਲਿਆਂ ਨੂੰ, ਸੁਣ ਵਾਲਿਆਂ ਨੂੰ। ਅਸੀਂ ਹਕੀਕਤ ਵਿੱਚ ਧੰਨ ਗੁਰੂ ਅਰਜੁਨ ਸਾਹਿਬ, ਸ਼ਬਦ ਦੇ ਰਸੀਏ, ਸ਼ਬਦ ਦੇ ਪੁਜਾਰੀ ਅਤੇ ਸ਼ਬਦ ਨੂੰ ਮੰਨਣ ਵਾਲੇ ਬਣ ਸਕੀਏ, ਪਰ ਇਹ ਤਾਂ ਜੇ ਗੁਰਪ੍ਰਸਾਦ ਵਾਪਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।